एको अंकार सतनाम कर्ता पुरुष निरपाव निर्वैर अकाल मूर्त अजूनी सैभं गुरप्रसाद जप आद सच जुगाद सच है भी सच नानक होसी भी सच सदा सच दानंद सतरंग परनासी करी मूल कुनिंदा समस्त निवासी अजाय विभूते गजाय भगनी में हरियंग करियंग करी मूल रही में चतर चक्र वर्ती चतर चक्र भुगते स्वयं पव स्वहं सर्वदा सर्वजुगते दुकालंग परनासी दयालंग स्वरूपे सदायंग संगे अपंगं विभूते एक अदुती गुरु नानक देवा ओ अंकार गुर अंगद अफेवा सतनाम गुर अमर प्यारे करता रामदास गुर बारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याए अजूनी तेग बहादुर राय सैभं गुर दशमेश गुर प्रसाद ग्रंथ गुर ज्ञाना वाहि गुरु बंदन भगवाना गुरु ग्रंथ कलयुग भयो श्री गुरु रूप महान दस पातशाहिया रूप एहो गुरु ग्रंथ जी जान आपन पाओ श्री खालसह संपा दुती रूप सतगुरु ग्रंथा बोलन सतगुरु शब्द संपाखन नाम गोविंद कीर्तन संत गुणन बाद फुन सिरत सलाहन उठत बैठत सैन करंता पावन पंथ काल सह प्रगट्यो चार वर्ण आश्रम शुभ पंथ इनके दर्श सतगुरु को दर्शन बोलन गुरु शब्द गुरु ग्रंथा द्वादश रूप सतगुरु एक ही अत द्वादश पान प्रगट हर संता प्रतख कला पार ब्रह्म तनिछै ग्रंथ पंथ खालस बरतंता दास गोविंद फतेह सतगुरु की खास ग्रंथ गुरु रूप वदंता पूर्ण देखियो आत्मा द्वैत सर्व निवार भय शांत मन संत जे ते पद नमो हमार मुकुचरे शास्त्र खट पिंग गिरन चढ़ जाए अंधलख है बदरो सुने जो काल कृपा कराए कहां बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आप लिहो तुम कथा सुधारी सो कहो टल गुरु सेवी है एह निस सहज सुभाई दर्शन परसय गुरु कै जन्म मरण दुख जाए दर्शन परसय गुरु कै जन्म मरण दुख जाए
हाँ जी सतनाम श्री वाहिगुरु साहिब जी जय श्री महला पंजवा वार सलोका नाल एक ओंकार सतगुर प्रसाद आद पूरन अंत पूर्ण परमेश्वर है। सिमरंत संत सर्वत्र रमण नानक अगनासन जगदीश्वर है। आद पूरन मध पूरन अंत पूर्ण परमेश्वर है। सिमरंत संत सर्वत्र रमण नानक अगनासन जगदीश्वर है। पेखन सुनन सुनावन मन मह दृढ़ साच पूर रहो सर्वत्र मैं नानक हर रंग राच। पौड़ी हर एक निरंजन गाई है सब अंतर सोई करण कारण समरथ प्रभ जो करे सो होई। किन वह थाप उथाप दा तिस विन नहीं कोई खंड ब्रह्मांड पाताल दीप रवया सब लोई। जिस आप बुझाए सो बुझ सी निर्मल जन सोई खंड ब्रह्मांड पाताल दीप रविया सब लोई। जिस आप बुझाए सो बुझ सी निर्मल जन सोई। जैत सरी महला पंजवा वार श्लोका नाल एक ओंकार सतगुर प्रसाद। श्लोक आद पूरन मद पूरन अंत पूर्ण परमेश्वर है।
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जी आप सर्वत संगतां नियत कीते हुए समय अनुसार चल रही स्थानक मर्यादा अनुसार शामां दे वक्त जो गुरु जस हो रहा है पाठ रूप दे अंदर कीर्तन रूप दे अंदर ढाडी सिंह साहिबानां दीआं रचनावां उन्हां दीआं बारां उचारण कीतीआं या फिर कथा रूप दे अंदर अपने स्वास सफले करन दा अवसर दिता है परमेश्वर वाहिगुरु। हुणे हुण दास तों पहलां पंथ प्रसिद्ध ढाडी सिंह साहिबानां दा जथा भाई सरूप सिंह जी जथेदार साहिब कड़ियाल वाले बड़ा प्रभावशाली और बड़ी सुंदर गायकी नहीं बहुत सारे ढाडी सिंह साहबान प्रचारक जथेदार बहुत सुंदर प्रचार करने वाला हुंदा है पर साथियों की गायकी अच्छी नहीं हुंदी। कईयां दी जथियां दे आम वेखदे हैं गायकी अच्छी हुंदी है पर प्रचार करने वाला प्रभाव नहीं अपना छड़दा क्योंकि विद्वाना ने दो ही गल्लां परखणी हुंदियां आम सधारण बंदियां दी बात नहीं। जिहड़े चार अखर विद्या दे पढ़े है विद्या रस विद्वान को जानत एक विद्वान अखां वाले अखां वालियां नूं वेख सकदे है अन्ना पुरश अखां वालियां नूं वेख नहीं सकदा। विद्वान दी कदर केवल विद्वान करेगा कोई मूर्ख बंदा नहीं कर सकदा ये भी ध्यान रखना कि विद्वान जड़े ने वो परखना वास्ते दो कसवटियां उन्होंने को वक्ते दी शब्दावली कैसी है पहली बात। दूसरी बात कि शब्दां दी अदायगी कैसी है ये दो गल्लां पारखू परखदे हुंदे हैं। ढाडी सिंह साहिबाना दी शब्दावली भी और अदायगी भी दोनों ही सुंदर सन। हास रस दे विच भी वीर रस दे विच भी बहुत कुछ पंथ की चढ़ती कला वाला ज्ञानी स्वरूप सिंह जी कह गए। हुण तो सामने ही नहीं बैठे कि मैं उन्हां दी उपमा करा, वो मेरी ऐसा नहीं है। जे उपमा गुरसिखां दी गुरसिख नहीं करनगे फिर चोरां दी करनगे, कोई ठगां दी उपमा थोड़ी होएगी। सच्चे मार्ग चलदे आ उस्तत करै जहान, करनी पएगी, कोई मन मत नहीं। उस तों बाद जो इतिहास के बारे में छोटी जी गल आप जी नाल सांझी करके, जो मेरी ड्यूटी है मैं आप जी नूं जो संप्रदावां दे विचों विद्वानां तों महापुरखां दे कोलों जो गुरबाणी दे अखरां दा ज्ञान प्राप्त होया, मैं अपनी संथ्या पकाउणी शुरू करांगा। इतिहास शब्द जिहड़ा एक है, इतिहास जिस भी विद्वान ने इतिहास नां दिता उन्हें अर्थां विच बहुत कुछ दे दिता है, इसी अखरां दे विच बहुत कुछ दे दिता है। इतिहास की परिभाषा की है तुहाडे विच टकसाल दे और पंथ दे कुरबानी वाले हरिमंदर साहब की सेवा निभाउण वाले महान विद्वान संत बाबा दर्शन सिंह जी मल्याल वाले बैठे है, ते इन्हां गल्लां नूं इहो जे जिहड़े होर सज्जण बैठे होणगे ओ बहुत जल्दी समझणगे। मैं जतन करांगा, मेरे विद्या दा ते महापुरशां दा वचन याद है, ਉਹ ਹਮੇਸ਼ਾ ਹੀ ਕਹਿੰਦੇ ਸਨ ਕਿ ਰਸਤਿਆਂ ਦੇ ਵਿੱਚ ਪਹਾੜ ਬਣਾਉਣੇ ਕੋਈ ਅਕਲ ਦੀ ਬਾਤ ਨਹੀਂ। ਪਹਾੜਾਂ ਦੇ ਵਿੱਚ ਰਸਤਾ ਬਣਾਉਣਾ ਬਹੁਤ ਅਕਲ ਦੀ ਬਾਤ ਹੈ। ਕਥਾ ਦੇ ਗੂੜ ਭਾਵ ਨੂੰ ਸੌਖਿਆਂ ਜਾ ਕਰਕੇ ਬਿਆਨ ਕਰਨਾ, ਸਿੱਧੇ ਸਾਦੇ ਸ਼ਬਦਾਂ 'ਚ ਬਿਆਨ ਕਰਨਾ, ਇਹ ਬਾਤ ਅੱਛੀ ਹੈ। ਇਹ ਪਹਾੜਾਂ 'ਚ ਰਸਤਾ ਹੈ। ਉਹ ਕਿਸੇ ਇੱਕ ਗਿਆਨੀ ਸਿੰਘ ਦੀ ਕਥਾ ਨੂੰ ਸਮਝਣ ਵਾਸਤੇ ਇੱਕ ਹੋਰ ਗਿਆਨੀ ਲੱਭਣਾ ਪਵੇ, ਇਹ ਕੋਈ ਬਹੁਤੀ ਵਧੀਆ ਬਾਤ ਨਹੀਂ ਹੈ। ਇਤਿਹਾਸ ਸ਼ਬਦ ਅਗਰ ਆਪ ਨੂੰ ਕੋਈ ਪੁੱਛੇ, ਇਤਿਹਾਸ ਦੀ ਕਥਾ ਚੱਲਦੀ ਹੈ, ਪੰਥ ਦਾ ਇੱਕ ਫੈਸਲਾ ਹੈ ਸਮੁੱਚੇ ਪੰਥ ਦਾ ਕਿ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਹੋਵੇ, ਜਦੋਂ ਦਿਨ ਢਲ ਜਾਏ ਸ਼ਾਮਾਂ ਦੇ ਵਕਤ ਇਤਿਹਾਸ ਦੀ ਕਥਾ ਹੋਵੇ, ਤਾਂ ਕਿ ਲੋਕਾਂ ਨੂੰ ਗੁਰੂ ਸਾਹਿਬਾਨਾਂ ਦੇ ਇਤਿਹਾਸ ਦਾ ਪਤਾ ਚੱਲ ਜਾਏ। ਅੰਮ੍ਰਿਤ ਵੇਲੇ ਦੀ ਕਥਾ ਗੁਰਬਾਣੀ ਦੀ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਹੈ, ਨਿਰਗੁਣ ਦੀ ਉਪਾਸ਼ਨਾ ਹੈ। ਸ਼ਾਮ ਦੇ ਵਕਤ ਦੀ ਕਥਾ ਇਤਿਹਾਸ ਦੀ ਸਰਗੁਣ ਬ੍ਰਹਮ ਦੇ ਸਰੂਪ ਗੁਰੂ ਸਾਹਿਬਾਨ ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ, ਇਹ ਫਿਰ ਸਰਗੁਣ ਦੀ ਉਪਾਸ਼ਨਾ ਹੈ। ਨਿਰਗੁਣ ਆਪ ਸਰਗੁਣ ਵੀ ਉਹ, ਦੋਨੇ ਕਥਾਵਾਂ ਪੰਥ ਦਾ ਫੈਸਲਾ ਹੈ। ਇਸੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਇਤਿਹਾਸਕ ਅਸਥਾਨਾਂ ਦੀ ਮਰਿਆਦਾ ਇਹੀ ਹੈ, ਤੀਸਰੇ ਪਹਿਰ ਇਤਿਹਾਸ ਦੀ ਕਥਾ ਹੋਵੇ, ਪਰ ਕੁਝ ਸਾਡੇ ਮਿਹਰਬਾਨ ਵੀਰ ਥਾਂ ਥਾਂ ਤੇ ਇਹ ਕਥਾ ਬੰਦ ਕਰਾਉਂਦੇ ਫਿਰਦੇ ਹੈ ਜੀ, ਸੂਰਜ ਪ੍ਰਕਾਸ਼ ਦੀ ਕਥਾ ਨਹੀਂ ਹੋਣੀ ਚਾਹੀਦੀ, ਕਿਉਂਕਿ ਅਕਲ ਮਾਸਾ ਕਿਤੇ ਚਲੀ ਨਾ ਜਾਏ ਸਿੱਖਾਂ ਵਿੱਚ, ਭਾਵਨਾ ਦੇ ਬੋਲ ਕਿਤੇ ਚਲੇ ਨਾ ਜਾਣ ਸਿੱਖਾਂ ਵਿੱਚ। ਇਤਿਹਾਸ ਨੇ ਭਾਵਨਾ ਪੈਦਾ ਕਰਨੀ ਹੈ। ਖੈਰ, ਇਤਿਹਾਸ ਦੀ ਪਰਿਭਾਸ਼ਾ ਕੀ ਹੈ? ਕੁਝ ਦੋ ਪਦਾਂ ਦੇ ਨਾਲ ਇੱਕ ਪਦ ਬਣਾਇਆ ਹੁੰਦਾ ਹੈ, ਕਿਤੇ ਕਿਤੇ ਤਿੰਨ ਤਿੰਨ ਪਦ ਜੋੜ ਕੇ ਇੱਕ ਪਦ ਬਣਾਇਆ ਹੁੰਦਾ ਹੈ। ਇੱਕ ਮਰਿਆਦਾ ਹੈ, ਇੱਕ ਪੁਰਾਤਨ ਰੀਤ ਹੈ, ਕਥਾ ਵਾਚਕਾਂ ਤੇ ਉਹ ਲਾਗੂ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਉਂਗਲਾਂ ਤੇ ਗਿਣਨ ਵਾਲੇ ਕਥਾ ਵਾਚਕ ਹੋਣਗੇ, ਜਿਨ੍ਹਾਂ ਨੂੰ ਕਥਾ ਦੀ ਨਿਯਮਾਂ ਦੀ ਸੋਝੀ ਹੋਏਗੀ ਕਿ ਛੇ ਨਿਯਮਾਂ ਦੇ ਅਧੀਨ ਹੋ ਕੇ ਕਥਾ ਹੋਇਆ ਕਰਦੀ ਹੈ। ਔਰ ਇਹ ਵੀ ਅਸੰਭਵ ਬਾਤ ਨਹੀਂ ਕਿ ਕੁਝ ਵੀਰ इस गल दे जाणू है, बहुत चंगी तरह जाणू, ते बहुत गिणती अजे कह दी भी 98% साडे च विद्वान कथा करन वाले दी गिणती जो है उन्हां नूं इह भी नहीं पता कि निजम है भी जां नहीं। ऐसा चंडीगढ़ 22 सैक्टर गुरुद्वारे 22D दे गुरुद्वारे च होया, ते बहुत हैरानी हुई कि कैसी संस्था च पढ़ के विद्वान आया जिन्हों यह भी नहीं पता कि निजम होंगे। पूछया कहिंदे जी कथा दे भी निजम होंगे? मैं कहा जी हुण इस तों अगे मैं कोई सवाल करा मेरी मूर्खता ही होगी, फिर मैनू इत्थे चुप कर जाना चाहिए। विधान है अदेहै सदा पदार्थ कत विग्रह वाक्य योजना अखप्यो अत समाधान खट बिनो व्याख्यान समर्थ। यह संस्कृत का सूत्र है, इहदे विच निजमन छे ऐ व्याख्याकार व्याख्या भावें कुरान की कर, भावें वेदां की कर, भावें गीता की कर, व्याख्या गुरबाणी की कर, किसी भी धार्मिक ग्रंथ की कर, लेकिन निजम सांझे न। जिहड़े पदां ते अर्थ करना उहनूं पहलां पद छेद कर लै, पदे ही सदा इहदे अर्थ इह ने, पदे ही सदा उहनूं पद नूं छेद कर लै तां कि समझण वालियां नूं पता चल जाए। दूसरा निजम, फिर पद अर्थ दा सोच दी के इहदा साध संगत जी अर्थ है, इहदा अर्थ है। तीसरा निजम, व्याकरण दे अनुसार लोड़ पैण दे, क्योंकि गुरबाणी ते व्याकरण लागू नहीं है, पर गुरबाणी तो बहुत सारे थां ते गुरबाणी दे अधीन होके व्याकरण काम बढ़ावा देंदी है, उदों काम लै लेना चाहिए, उहदा कोई इतराज नहीं, पर अधीन नहीं व्याकरण दे। क्यों? व्याकरण एक जीव की बनाई हुई है कि बाणी किसी जीव की नहीं बनाई हुई? बस इतना ही जवाब काफी होगा। व्याकरण अनुसार संधि परिषेद करके फिर उस शब्द की व्योतबंदी कर, यह तेरी ड्यूटी है। चौथा, वेख शब्द विच किते अनवे तो नहीं लगती? अनवे हुंदा है जैसे शब्द की जिहड़ी अर्थां दी योजना है वह मुढ़ तो ना बनती होवे, फिर रहाओ की तुक तो अर्थ सोहना जुड़ता होवे, सिद्धांतक तुक है, फिर रहाओ की तुक का अर्थ पहला कर लेना, सारे शब्दों च नहीं किते किते। मेरी याद है जदों फिरोजपुर जेल दे विच सी, एक बजुर्ग आत्मा, उन्हां दा नाम अज भी नहीं मैनूं पता, पर उन्हां नूं अंग्रेजी बाबा कहिंदे सी, क्योंकि अंग्रेजी बड़ी बोलता सी। दास तों पहलां उह साडे संतां दे कोलों पढ़िया वी सी, इस करके सांझ भी थोड़ी। उह साडी बैरक विच आ के कहिंदा कि मेरी एक बात समझ नहीं आई कि जदों सतगुरां दा इह शब्द मैं पढ़दा कि अपुष्ट बात ते भई सीधरी, सारा शब्द यह कोई गल समझ विच नहीं आउंदी, कदों पुठियां गल्लां तो सिद्धियां हो जांदियां ने, किवें हो जांदियां ने, ਇਹ ਕੀ ਮਹਾਰਾਜ ਕਹਿੰਦੇ ਨੇ, ਮੇਰੇ ਅਕਲ ਚ ਨਹੀਂ ਆ ਰਹੀ। ਮੈਂ ਕਿਹਾ ਅੰਗਰੇਜ਼ੀ ਬਾਬਾ, ਤੇਰੀ ਰਸਨਾ ਤੋਂ ਹੀ ਤੇਰੇ ਸ਼ਬਦਾਂ ਨਾਲ ਇਹਦੀ ਵਿਆਖਿਆ ਕਰਾ ਦਈਏ ਫਿਰ ਠੀਕ ਹੈ, ਕੋਈ ਕਰਾਮਾਤ ਨਹੀਂ, ਅਰਥਾਂ ਦੀ ਮੈਂ ਰੀਤ ਬੜੀ ਹੈ, ਤੂੰ ਉਹ ਨਿਯਮ ਛੱਡ ਕੇ ਗੱਲ ਕਰ ਰਿਹਾ, ਮੈਂ ਉਸ ਨਿਯਮ ਦੇ ਨਾਲ ਗੱਲ ਕਰਦਾ। ਕਹਿੰਦੇ ਜੀ ਕਈ, ਮੈਂ ਕਿਹਾ ਤੁਸੀਂ ਹੁਣੇ ਰਹਾਉ ਵਾਲੀ ਤੁਕ ਪੜੋ ਮੇਰੇ ਸਾਹਮਣੇ। ਉਹ ਕਹਿੰਦੇ ਜੋ ਕਿਰਪਾ ਗੋਬਿੰਦ ਭਈ, ਮੈਂ ਕਿਹਾ ਹੁਣ ਪਹਿਲੀ ਤੁਕ ਪੜੋ। ਕਹਿੰਦੇ ਉਹ ਪੁਸ਼ਟ ਬਾਤ ਤੇ ਪਈ ਸੀ ਜੀ, ਮੈਂ ਅਰਥ ਬਣ ਗਿਆ, ਜਦੋਂ ਗੋਬਿੰਦ ਦੀ ਕਿਰਪਾ ਹੋ ਗਈ ਪੁੱਠੀਆਂ ਗੱਲਾਂ ਸਿੱਧੀਆਂ ਹੋ ਗਈਆਂ। ਇਹ ਰੀਤ ਹੈ ਕਹਿਣ ਤੋਂ ਭਾਵ ਵੀ ਇਹ ਗਿਆਨ ਹੋਣਾ ਚਾਹੀਦਾ ਗਿਆਨੀ ਨੂੰ, ਪਰ ਅੱਜ ਸੱਚ ਇਹ ਹੈ ਵੀ ਜਿਵੇਂ ਇੱਕ ਪੰਜਾਬ ਦੀ ਕਹਾਵਤ ਹੈ ਨਾ ਵੀ ਅੰਨੀ ਪੀਂਦੀ ਆ ਕੁੱਤੇ ਚੜਦੇ, ਅੱਜ ਗੱਲ ਫਰਕ ਕੋਈ ਨਹੀਂ ਰਿਹਾ ਵੈ, ਸਿਆਣੇ ਬਣਨ ਦੀ ਲੋੜ ਹੈ। ਅਨਵੇ ਵੀ ਦੋ ਕਿਸਮ ਦੇ, ਦੰਡ ਅਨਵੇ ਹੈ ਜਾਂ ਖੰਡ ਅਨਵੇ ਹੈ, ਤੁਕਾਂ ਤੁਕਾਂ ਤੇ ਲਾਉਣਾ ਹੈ ਜਾਂ ਪੂਰੀ ਤੁਕ ਤੇ ਲਾਉਣਾ ਹੈ, ਕੌਣ ਕਰੇ ਇੰਨਾ ਝੰਝਟ, ਕੌਣ ਸਮਝੇ ਐਸੀਆਂ ਬਰੀਕੀ ਗੱਲਾਂ ਨੂੰ। ਜਿਹੜੀ ਗੱਲ ਅੱਜ ਸਾਡੇ ਨਾ ਸਮਝ ਆਵੇ ਉਹ ਇੱਕ ਬੜਾ ਸੌਖਾ ਜਿਹਾ ਤਰੀਕਾ ਲੱਭਿਆ, ਇਹ ਛੱਡੋ ਜੀ ਬਾਹਮਣਵਾਦ ਹੈ, ਬਹੁਤ ਸੌਖਾ ਤਰੀਕਾ ਹੈ ਤੁਹਾਡਾ ਖਿਹੜਾ ਚੜਾਉਣ ਦਾ, ਔਰ ਦੂਸਰੇ ਨੂੰ ਅਪਮਾਨ ਕਰਨ ਦਾ ਵੀ ਵਧੀਆ ਤਰੀਕਾ ਹੈ, ਇਹ ਕਹਿ ਦਈਏ ਵੀ ਤੂੰ ਬਾਹਮਣ ਮੈਂ ਖਾਲਸਾ, ਨਹੀਂ ਚੱਲੇਗਾ ਐਸਾ ਕੰਮ। ਗੁਰੂ ਨਾਨਕ ਨੂੰ ਮਨਜ਼ੂਰ ਨਹੀਂ, ਗੁਰੂ ਗੋਬਿੰਦ ਸਿੰਘ ਨੂੰ ਮਨਜ਼ੂਰ ਨਹੀਂ ਇਹ ਬਾਤ। ਉਹ ਕੰਸੀ ਤੱਕ ਆਪਣੇ ਸੇਵਕਾਂ ਨੂੰ ਭੇਜਦੇ ਆ, ਜਾਓ ਸੰਸਕ੍ਰਿਤ ਵਿਦਿਆ ਪੜ੍ਹ ਕੇ ਆਓ, ਮੇਰਾ ਖਾਲਸਾ ਦੂਸਰੇ ਧਰਮਾਂ ਦੀ ਵਿਦਿਆ ਵੀ ਪੜ੍ਹੇ। ਤੇ ਇਸ ਕਰਕੇ ਅਸੀਂ ਦੂਜੇ ਧਰਮਾਂ ਵਾਲਿਆਂ ਨਾਲ ਗੱਲ ਕਿਵੇਂ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਕੁਝ ਪੜ੍ਹਾਂਗੇ ਜੀ। ਮੈਨੂੰ ਹਿੰਦੂ ਮਤ ਦੇ ਆਚਾਰੀਆਂ ਦੇ ਵਿੱਚ ਹਰ ਸਾਲ ਸਰਦੀ ਦੀ ਮੌਸਮ, ਹਰ ਸਾਲ, ਇਹ ਨਹੀਂ ਵੀ ਇੱਕ ਸਾਲ, ਹਰ ਸਾਲ ਕੰਸੀ ਦੇ ਬੜੇ ਵਿਦਵਾਨ ਤਿੰਨ ਤਿੰਨ ਡਿਗਰੀਆਂ ਆਚਾਰੀਆਂ ਦੇ ਜਿਹਨਾਂ ਕੋਲ, ਮੈਨੂੰ ਉਹਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲਦਾ ਹੈ, ਰੱਬ ਨੇ ਦਿੱਤਾ ਹੈ ਮੈਨੂੰ ਗੁਰਮਤ ਦੀ ਗੱਲ ਉੱਥੇ ਉਹਨਾਂ ਵਿੱਚ ਬਹਿ ਕੇ ਕਰਨ ਦਾ ਮੌਕਾ ਦਿੱਤਾ ਹੈ। ਤੇ ਮੈਂ ਹੈਰਾਨ ਹੋ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਕਿਤਨੀ ਮਹਾਨ ਹੈ ਕਿ ਬੜੇ ਬੜੇ ਆਚਾਰੀਆਂ ਦੀਆਂ ਡਿਗਰੀਆਂ ਫੇਲ ਹੋ ਜਾਂਦੀਆਂ ਨੇ ਤੇ ਇੱਕ ਗਰੀਬ ਕਿਸਾਨ ਦਾ ਪੁੱਤਰ ਜੱਟਾਂ ਦੇ ਘਰ ਜਨਮ ਮਿਲਿਆ ਹੋਵੇ, ਜੰਮਣ ਤੋਂ ਪਹਿਲਾਂ ਹੀ ਅਜੇ ਗਰਭ ਦੇ ਵਿੱਚ ਮਾਤਾ ਦੇ ਹੋਵੇ ਤੇ ਉਹਦਾ ਪਿਓ ਮਰ ਗਿਆ ਹੋਵੇ, ਭਰਾਵਾਂ ਨੇ ਇਨਸਾਫ ਨਾ ਦਿੱਤਾ ਹੋਵੇ, ਤੇ ਫਿਰ ਇਹੋ ਜਿਹੇ ਰੁਲਦੇ ਖਿਲਦੇ ਨੂੰ ਕੋਈ ਚਾਰ ਅੱਖਰ ਵਿਦਿਆ ਦੇ ਦੇ ਤੇ, ਹੁਣ ਇਹ ਕਰਾਮਾਤ ਨਹੀਂ ਤਾਂ ਹੋਰ ਕੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਤੇ ਵਿਦਿਆ ਜਿਹੜੀ ਹੈ, ਫਰੀਦ ਨੂੰ ਫਰੀਦ ਦਾ ਗੁਰੂ ਪੁੱਛਦਾ ਜਦੋਂ ਸ਼ਿਸ਼ ਬਣਨ ਵਾਸਤੇ ਗਿਆ, ਕਹਿੰਦਾ ਫਰੀਦਾ ਜੀ ਹਜ਼ੂਰ, ਫਰੀਦ ਬੋਲਿਆ ਕਹਿੰਦੇ ਕੁਛ ਇਲਮ ਪੜਿਆ, ਕਹਿੰਦਾ ਜੀ ਨਹੀਂ। ਫਰੀਦ ਦਾ ਗੁਰੂ ਬੜਾ ਬੋਲਣ ਨੂੰ ਧੜਕ ਸੀ, ਜਿਵੇਂ ਤੁਹਾਡੇ ਇੱਥੇ ਗ੍ਰੰਥੀ ਭਾਈ ਰਣਜੀਤ ਸਿੰਘ ਦੀਆਂ ਗੱਲਾਂ ਸੁਣ ਕੇ ਅੱਜ ਬੜਾ ਬਹੁਤ ਹੌਂਸਲਾ ਵਧਿਆ ਵੀ ਐਸੇ ਗ੍ਰੰਥੀ ਸਿੰਘ ਸਾਹਿਬਾਨ ਐਡੀ ਜ਼ੋਰਤ ਰੱਖਣ ਵਾਲੇ, ਗੁਰੂ ਕਿਰਪਾ ਕਰੇ। ਇਸ ਕਰਕੇ ਫਰੀਦ ਦਾ ਗੁਰੂ ਮੁਰਸ਼ਦ ਇਹਦਾ ਕਹਿੰਦਾ ਫਰੀਦਾ ਅਨਪੜ੍ਹ ਫਕੀਰ, ਅਨਪੜ੍ਹ ਫਕੀਰ ਸ਼ੈਤਾਨ ਦੀ ਨਾਨੀ ਬਣ ਜਾਂਦੀ ਹੈ, ਇਸ ਲਈ ਫਕੀਰ ਨੂੰ ਵਿਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ, ਫਕੀਰ ਨੂੰ ਅਨਪੜ੍ਹ ਨਹੀਂ ਰਹਿਣਾ ਚਾਹੀਦਾ। ਜੇ ਅਨਪੜ੍ਹ ਰਹੇਗਾ ਪਖੰਡ ਕਰੇਗਾ, ਪਖੰਡ ਨਾਲ ਲੋਕਾਂ ਨੂੰ ਕਾਬੂ ਕਰੇਗਾ, ਜੇ ਵਿਦਿਆ ਪੜ੍ਹੇਗਾ ਚਾਰ ਅੱਖਰ ਕਿਸੇ ਨੂੰ ਗਿਆਨ ਦੇ ਦੇਵੇਗਾ, ਤੂੰ ਵਿਦਿਆ ਪੜ੍ਹ। ਇਸ ਕਰਕੇ ਅਨਵੇਂ ਰੀਤ ਤੋਂ ਬਾਅਦ ਬਾਤ ਆਉਂਦੀ ਹੈ ਕਿ ਜਿਹੜੀ ਅਨਮਤਾਂ ਵਾਲਿਆਂ ਨੂੰ ਸ਼ੰਕਾ ਫੁਰ ਸਕਦੀ ਹੈ ਉਹ ਸ਼ੰਕਾ ਕੋਲੋਂ ਕਰਨੀ, ਇਹ ਡਿਊਟੀ ਹੈ ਕਿ ਸ਼ੰਕਾਵਾਦੀ ਦਾ ਐਸਾ ਮਤ ਹੈ ਕਹਿਣਾ ਪੈਂਦਾ ਹੈ। ਬਾਬਾ ਜੀ ਦੀ ਕਥਾ ਸੁਣਿਆ ਹੋਏਗਾ ਤੁਸੀਂ ਕਈ ਵਾਰੀ ਬਾਬਾ ਦਰਸ਼ਨ ਸਿੰਘ ਦੇ ਕੋਲੋਂ ਕਿ ਸ਼ੰਕਾਵਾਦੀ ਦਾ ਮਤ ਹੈ। ਤੇ ਛੇਵਾਂ ਹੋ ਸ਼ੰਕਾ ਦਾ ਸਮਾਧਾਨ, ਉਹਦਾ ਉੱਤਰ ਦੇਣਾ, ਆਹ ਉੱਤਰ ਹੈ ਇਸਦਾ। ਇਹਨੂੰ ਕਹਿੰਦੇ ਨੇ ਖੱਟ ਵਿਖ, ਇਹ ਛੇ ਨਿਯਮ ਹਨ, ਵਿਆਕਰਣ ਸਿਮਰਤੰ ਐਸਾ ਵਿਧਾਨ ਹੈ ਇਸਦਾ। ਉਹਦੇ ਅਨੁਸਾਰ ਇਤਿਹਾਸ ਸ਼ਬਦ ਦੀ ਵਿਆਖਿਆ ਹੈ, ਤਿੰਨ ਸ਼ਬਦ ਇਕੱਠੇ ਕੀਤੇ ਹੋਏ ਨੇ, ਇਤੀ ਹਾ ਆਸ ਇਤਿਹਾਸ। ਤੁਸੀਂ ਇਤਿਹਾਸ ਸੁਣਦੇ ਰਹੇ ਹੋ ਇੱਕ ਮਹੀਨਾ, ਮੈਂ ਇਸ ਲਈ ਪਹਿਲਾਂ ਅੱਜ ਆਪ ਜੀ ਦੇ ਨਾਲ, ਜਦੋਂ ਕੱਲ੍ਹ ਮੇਰੇ ਤੋਂ ਪਹਿਲਾਂ ਰਾਗੀ ਲੱਗੇ ਫਿਰ ਰਾਗੀ ਦੀ ਗੱਲ ਕਰ ਲਾਂਗੇ, ਅੱਜ ਤਾਂ ਫਿਰ ਢਾਡੀ ਲੱਗੇ ਹੋਏ ਸੀ ਨਾ, ਇਸ ਕਰਕੇ ਮੈਂ ਇਤਿਹਾਸ ਦੀ ਗੱਲ ਕਰਨ ਲੱਗਾ। ਮਹਾਂਪੁਰਖਾਂ ਨੇ ਇਹ ਕਿਹਾ ਸੀ ਵੀ ਕਿਸੇ ਗ੍ਰੰਥ ਦੀ ਵਿਚਾਰ ਕਰਨੀ ਹੋਵੇ, ਉਸ ਗ੍ਰੰਥ ਦਾ ਨਾਮ, ਉਹਦੇ ਅਰਥ, ਉਹਦਾ ਸਿਧਾਂਤ ਮੁੱਢ ਵਿੱਚ ਜ਼ਰੂਰ ਦੱਸਣਾ। ਸੰਸਕ੍ਰਿਤ ਦਾ ਪਦ ਹੈ ਇਤੀ, ਇਤੀ ਦਾ ਅਰਥ ਹੁੰਦਾ ਹੈ ਸਮਾਪਤੀ, ਅਧਿਆ ਦੀ ਇਤੀ ਸਮਾਪਤੀ। ਹਾ ਇਹ ਵੀ ਸੰਸਕ੍ਰਿਤ ਦਾ ਪਦ ਹੈ, ਪ੍ਰਗਟ, ਆਸ, ਕਿਸੇ ਚੀਜ਼ ਦਾ ਨਿਚੋੜ ਕੱਢਿਆ, ਜਿਵੇਂ ਆਸੇ ਜੌਂ ਵੈਦਿਕ ਦੇ ਵਿੱਚ ਅਰਥ ਹੈ। ਹੁਣ ਇਸ ਦਾ ਅਰਥ ਬਣਿਆ ਕਿ ਕਿਸੇ ਗੁਰੂ ਪੀਰ ਦੀ, ਕਿਸੇ ਸੂਰਮੇ ਦੀ, ਕਿਸੇ ਦਾਨੀ ਦੀ ਜੀਵਨ ਦੀ ਘਟਨਾ ਘਟ ਕੇ ਉਹਦੀ ਇਤੀ ਹੋ ਗਈ ਹੋਵੇ, ਸਮਾਪਤੀ ਹੋ ਗਈ ਹੋਵੇ, ਫਿਰ ਕੋਈ ਵਿਦਵਾਨ ਉੱਠੇ, ਕੋਈ ਲੇਖਕ ਉੱਠੇ, ਉਹ ਕਲਮ ਚੁੱਕੇ, ਉਹ ਦਵਾਤ ਚੁੱਕੇ, ਉਹ ਕਾਗਜ਼ ਲਏ, ਤੇ ਫਿਰ ਪੂਰੀ ਛਾਣਬੀਣ ਕਰਕੇ ਨਿਚੋੜ ਕੱਢ ਕੇ ਅੱਖਰਾਂ ਦੇ ਨਾਲ ਉਹਨੂੰ ਹਾ ਕਹੀਏ, ਪ੍ਰਗਟ ਕਰ ਦੇਵੇ, ਇਤੀ ਜਮਾ ਹਾ ਆਸ ਇਤਿਹਾਸ, ਇਹਨੂੰ ਕਹਿੰਦੇ ਨੇ ਇਤਿਹਾਸ, ਤੇ ਫਿਰ ਸਫਲਾ ਹੋਏਗੀ ਜੀ ਇਤਿਹਾਸ ਦੀ ਕਥਾ, ਵਿਆਖਿਆ ਇਤਿਹਾਸ। ਸੋ ਇਤਿਹਾਸ ਸੁਣਿਆ ਢਾਡੀ ਸਿੰਘ ਸਾਹਿਬਾਨਾਂ ਤੋਂ, ਇੰਨੇ ਇੱਕ ਸ਼ਬਦ ਢਾਡੀ ਸਿੰਘ ਸਾਹਿਬਾਨਾਂ ਦੇ ਇੱਕ ਮਹੀਨਾ ਸੇਵਾ ਕਰਨ ਤੋਂ ਮੈਂ ਆਪਣੀ ਡਿਊਟੀ ਸਮਝੀ ਵੀ ਕੈਸਾ ਕਹਿਣਾ ਚਾਹੀਦਾ। ਆਓ ਹੁਣ ਉਸ ਤੋਂ ਅੱਗੇ ਹੈ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ। ਇਹ ਪਰੰਪਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਤੋਰੀ। ਇਹ ਕਿਸੇ ਸੰਪਰਦਾ ਵਾਲੇ ਦੀ ਜਾਂ ਕਿਸੇ ਪੰਥ ਦੀ ਹੋਰ ਜਥੇਬੰਦੀ ਦੀ ਨਹੀਂ, ਇਹ ਕਲੰਗੀ ਵਾਲੇ ਬਾਪੂ ਨੇ ਦਮਦਮਾ ਸਾਹਿਬ ਬੈਠ ਕੇ ਜਿੱਥੇ ਅਨੁਭਵੀ ਸਰੂਪ ਉਚਾਰਨ ਕੀਤਾ ਇੱਕ ਓਅੰਕਾਰ ਤੋਂ 18-10-20 ਤੱਕ, ਫਿਰ ਵਿਆਖਿਆ ਵੀ ਆਪ ਸੱਚੇ ਪਾਤਸ਼ਾਹ ਨੇ ਜਿੰਨੀ ਬਾਣੀ ਉਚਾਰਨ ਕਰਦੇ ਉਨੀ ਬਾਣੀ ਦੀ ਕਥਾ ਵੀ ਕਰਦੇ। 48 ਸਿੰਘ ਕਥਾ ਸਰਵਣ ਕਰਦੇ ਸਨ। ਕੈਸਾ ਮਾਹੌਲ ਹੋਏਗਾ ਜਿੱਥੇ ਗੁਰਦੇਵ ਆਪ ਗੁਰਬਾਣੀ ਦੇ ਅਰਥ ਕਰਦੇ ਹੋਣਗੇ, ਔਰ ਉਹ ਸੰਪਰਦਾਈ ਅਰਥ, ਗੁਰੂ ਕਿਰਪਾ ਕਰੇ ਮੈਨੂੰ ਕਿਸੇ ਭੁਲੇਖੇ ਦੇ ਵਿੱਚ ਨਾ ਪਾਇਆ ਹੋਵੇ ਕਿਸੇ ਨੇ, ਜਿੱਥੇ ਤੱਕ ਮੈਂ ਨਿਸ਼ਚਾ ਕੀਤਾ ਹੁਣ ਤੱਕ ਸੰਪਰਦਾ ਦੀ ਵਿਚਾਰਧਾਰਾ ਅਨੁਸਾਰ ਮੈਂ ਵੀ ਇਹੀ ਕਹਿੰਦਾ ਰਿਹਾ ਵੀ ਉਹ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੇ ਉਹ ਅਰਥ ਜਵਾਨੀ ਕੰਠ ਕਰ ਲਏ ਸੀ ਕਿਉਂਕਿ ਗੁਰੂ ਦੀ ਕਿਰਪਾ ਸੀ, ਐਸਾ ਵੀ ਠੀਕ ਹੈ। ਜੇ ਇੱਕ ਪੰਜੋਖਰਾ ਸਾਹਿਬ ਗੂੰਗਾ ਤੇ ਬੋਲਾ ਬਹਿਰਾ ਛੱਜੂ ਝੀਵਰ ਗੀਤਾ ਦੇ ਅਰਥ ਕਰ ਸਕਦਾ ਤਾਂ ਭਾਈ ਮਨੀ ਸਿੰਘ ਕਿਉਂ ਨੇ? ਇਹ ਪਰੰਪਰਾ ਇਹ ਵੀ ਗਲਤ ਨਹੀਂ। ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਇੱਕ ਸੱਜਣ ਦੇ ਕੋਲ 3 PhD ਦੀਆਂ ਡਿਗਰੀਆਂ ਸਨ ਤੇ ਮੈਂ ਉਹਨਾਂ ਦਿਨਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਵਾਲਾ ਸਰੂਪ ਭਾਲਦਾ ਫਿਰਦਾ ਸੀ ਕਿ ਮੈਨੂੰ ਕਿਤੇ ਲੱਭ ਜਾਏ, ਤੇ ਉਹਨਾਂ ਦੇ ਦੀਦਾਰ ਹੋਏ। ਮੈਨੂੰ ਦੇਸ਼ ਪ੍ਰਦੇਸ਼ ਦੇ ਪੱਤਰਕਾਰ ਭਾਈ ਦਲਜੀਤ ਸਿੰਘ ਉੱਪਲ ਉਹਨਾਂ ਦੇ ਕੋਲ ਲੈ ਕੇ ਗਏ। ਮੈਂ ਉਦੋਂ ਹੈਰਾਨ ਹੋਇਆ ਕਿ ਜਦੋਂ 16 ਵਾਲੀਅਮ ਦੇ ਵਿੱਚ ਭਾਈ ਮਨੀ ਸਿੰਘ ਦੇ ਉਸ ਵੇਲੇ ਦੇ ਲਿਖੇ ਹੋਏ ਅਰਥ ਕਲੰਗੀਧਰ ਪਾਤਸ਼ਾਹ ਤੋਂ ਸਰਵਣ ਕਰਕੇ ਉਹ ਦੇਖੇ, ਫਿਰ ਮੈਂ ਉਹਨਾਂ ਅਰਥਾਂ ਨੂੰ ਸੰਪਰਦਾਈ ਅਰਥਾਂ ਨਾਲ ਮਿਲਾ ਕੇ ਵੇਖਿਆ ਤੇ ਨਿਰਸੰਦੇਹ ਅੱਜ ਤੱਕ ਦਮਦਮੀ ਟਕਸਾਲ ਵਿੱਚ ਉਹੀ ਅਰਥ ਚੱਲੇ ਆ ਰਹੇ ਨੇ ਜਿਹੜੇ ਕਲੰਗੀਧਰ ਪਾਤਸ਼ਾਹ ਨੇ ਪੜਾਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਤੇ ਉਹਨਾਂ ਅਰਥਾਂ ਨੂੰ ਹੀ ਪੜਿਆ ਵਿਚਾਰਿਆ। ਫਿਰ ਵੀ ਵਿਦਿਆਰਥੀ ਦੇ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ ਹਨ। ਉਸਤਾਦ ਰੂਪ ਤਾਂ ਮਹਾਂਪੁਰਖ ਇਹ ਸੀ ਭਾਈ ਸੰਤ ਗਿਆਨੀ ਗੁਰਬਚਨ ਸਿੰਘ ਜੀ, ਜਿਨ੍ਹਾਂ 150-150 ਸਿੰਘ ਹਰ ਵੇਲੇ ਰੱਖ ਕੇ ਪੜਾਇਆ, ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਸੂਰਮੇ ਤੇ ਵਿਦਵਾਨ ਵੀ ਪੈਦਾ ਹੋਏ, ਇਹ ਉਹਨਾਂ ਦੀ ਦੇਣ ਸੀ ਵੱਡਿਆਂ ਦੀ। ਸੋ ਉਸ ਪਰੰਪਰਾ ਦੇ ਅਨੁਸਾਰ ਕਿ ਜਦੋਂ ਬਾਣੀ ਮੱਧ ਵਿੱਚ ਆ ਜਾਏ, ਮੈਨੂੰ ਇੱਥੇ ਦਾ ਨਹੀਂ ਪਤਾ, ਮੈਂ ਕਿਸੇ ਤੇ ਚੋਟ ਨਹੀਂ ਕਰ ਰਿਹਾ, ਪਰ ਸੱਚਾਈ ਬਿਆਨ ਕਰਨ ਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਆਇਆ। ਪਰੰਪਰਾ ਅਨੁਸਾਰ ਜਦੋਂ ਬਾਣੀ ਮੱਧ ਵਿੱਚ ਆ ਜਾਏ ਅਰਥਾਂ ਸਮੇਤ, ਉਦੋਂ ਇੱਕ ਅਖੰਡ ਪਾਠ ਕਰੀਦਾ। ਸ਼ੁਕਰਾਨੇ ਦਾ ਦਾਤਾ, ਇਹ ਲੜੀਵਾਰ ਕਥਾ ਮੱਧ ਵਿੱਚ ਆ ਗਈ, ਜਿਵੇਂ ਅਖੰਡ ਪਾਠ ਸਾਹਿਬ ਚੱਲਦੇ ਵਿੱਚ ਜਦੋਂ ਬਾਣੀ ਮੱਧ ਵਿੱਚ ਆ ਜਾਏ ਉਦੋਂ ਦੇਗ ਲਿਆ ਕੇ ਅਰਦਾਸ ਕਰਦੀ ਹੈ ਦਾਤਾ, ਇਸੇ ਤਰ੍ਹਾਂ ਸੰਪੂਰਨਤਾ ਵੀ ਬਖਸ਼ ਨਹੀਂ, ਐਸਾ ਹੈ। ਉਸ ਤੋਂ ਅੱਗੇ ਫਿਰ ਕਥਾ ਆਰੰਭ ਹੋ ਜਾਂਦੀ ਹੈ। ਕੁਝ ਵੀਰਾਂ ਦਾ ਇੱਕ ਤਰਕ ਹੈ, ਉਹ ਕਹਿੰਦੇ ਜੀ ਮੱਧ ਵਿੱਚ ਕਿਵੇਂ ਹੈ ਬਾਣੀ, ਜਦੋਂ ਅਸੀਂ 1430 ਅੰਗਾਂ ਦਾ ਵਿਚਕਾਰ ਦੇਖਾਂਗੇ ਉਹ ਇੱਥੇ ਥੋੜੀ ਬਣਦਾ। ਫਿਰ ਕਿਸੇ ਹੱਦ ਤੱਕ ਤਰਕਵਾਦੀ ਦੀ ਤਰਕ ਨਿਰਮੂਲ ਵੀ ਨਹੀਂ ਔਰ ਇਹਦੇ ਵਿੱਚ ਸੱਚਾਈ ਵੀ ਬਹੁਤੀ ਨਹੀਂ, ਕਿਉਂਕਿ ਜਦੋਂ ਅੰਗ ਗਿਣਾਂਗੇ ਉਹਦੇ ਅਨੁਸਾਰ ਤਾਂ ਮੱਧ ਇੱਥੇ ਨਹੀਂ ਬਣਦਾ। ਮੱਧ ਤਾਂ ਬਣੇਗਾ ਜੇ 1410 ਅੰਗਾਂ ਦੀ ਬਾਤ ਹੁੰਦੀ, ਫਿਰ 705 ਤੇ ਆ ਕੇ ਮੱਧ ਲੱਗ ਜਾਂਦਾ, ਠੀਕ। ਪਰ ਇਹਦੇ ਵਿੱਚ ਦੋ ਵਿਚਾਰਾਂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਮੁੱਚੀ ਬਾਣੀ 31 ਰਾਗਾਂ ਵਿੱਚ ਵੰਡੀ ਹੋਈ ਹੈ, ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਵਡਾਂਸ ਸੋਲਠ ਤਨਾਸਰੀ ਜੈਤਸਰੀ ਟੋਡੀ ਬੈਰਾੜੀ ਤਿਲੰਗ ਸੂਹੀ ਬਿਲਾਵਲ ਕੌਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ 30 ਹੋ ਗਏ ਇੱਥੇ ਤੱਕ। ਜੈ ਜੈ ਬੰਤੀ ਕਤੀ ਮਰਵਾ। ਗੁਰੂ ਸਾਹਿਬ ਨੇ ਜਦੋਂ ਬਾਣੀ ਸੰਪੂਰਨ ਕੀਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੇ ਇੱਥੇ ਤੱਕ ਬਾਣੀਆਂ ਦੇ ਨਾਮ ਆ ਰਹੇ ਨੇ, ਪੱਟਾਂ ਦੇ ਸਵਈਏ ਆ ਗਈ, ਪੱਟਾਂ ਦੀ ਬਾਣੀ ਆ ਗਈ ਤੇ ਹੋਰ ਇਤਿਹਾਸਕ। ਤੇ ਜਦੋਂ ਪੱਟਾਂ ਦੀ ਬਾਣੀ ਸਮਾਪਤ ਹੁੰਦੀ ਹੈ 1410 ਤੇ ਆ ਕੇ, ਉਦੋਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਗੁਰਦਾਸ ਹੁਣ ਇਸ ਤਰ੍ਹਾਂ ਕਰੋ ਜੋ 12 ਤੋਂ ਬਚੇ ਹੋਏ ਸਲੋਕ ਨੇ ਜਿਹੜੇ 22 ਵਾਰਾਂ ਦੇ ਚ ਆਪਾਂ ਉਹਨਾਂ ਨੂੰ ਕਿਸੇ ਵੀ ਜਗ੍ਹਾ ਥਾਂ ਨਹੀਂ ਦੇ ਸਕੇ, ਹੁਣ ਉਹ 12 ਤੋਂ ਵਧੇ ਹੋਏ ਜਿਹੜੇ ਸਲੋਕ ਨੇ ਉਹਨਾਂ ਦਾ ਇੱਕ ਨਵਾਂ ਸਿਰਲੇਖ ਦਿਓ, ਇਹਨਾਂ ਦੇ ਸਲੋਕ 12 ਤੇ ਵਧੀਕ, ਉਹਨਾਂ 12 ਤੋਂ ਬਚੇ ਹੋਏ ਸਲੋਕ। ਤੇ ਇੱਥੇ ਤੱਕ 1410 ਅੰਗਨ ਤੇ ਮੱਧ ਉਸ ਹਿਸਾਬ ਸਿਰ ਇਸੇ ਥਾਂ ਤੇ ਆਉਂਦੇ। ਇੱਕ ਜੇ ਆਪਾਂ ਉਸ ਤਰਕ ਨੂੰ ਮੁੱਖ ਰੱਖ ਕੇ ਵਿਚਾਰ ਕਰੀਏ ਤਾਂ ਜਵਾਬ ਸਹੀ ਦਰੁਸਤ ਇਹ ਬਣੇਗਾ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀਆਂ ਵਿੱਚੋਂ ਇੱਕ ਸੰਤ ਨਾਰ ਸਿੰਘ ਜੀ ਹੋਏ ਹੈ। ਉਹ ਪਹਿਲਾਂ ਨਿਰਮਲੇ ਸੰਤ ਸੀ, ਇਸ ਕਰਕੇ ਉਹਨਾਂ ਨੂੰ ਜਥੇ ਚ ਨਿਰਮਲੇ ਸੰਤ ਹੀ ਕਿਹਾ ਜਾਂਦਾ ਸੀ। ਉਹਨਾਂ ਨੇ ਸਾਰੇ ਸ਼ਬਦਾਂ ਨੂੰ ਗਿਣਿਆ, ਸਾਰਿਆਂ ਸ਼ਬਦਾਂ ਨੂੰ ਗਿਣ ਕੇ ਵੰਡ ਕੀਤੀ ਤੇ ਮਹਾਂਪੁਰਖਾਂ ਨੇ ਦੱਸਿਆ ਕਿ ਮੱਧ ਇਸ ਥਾਂ ਤੇ ਆਉਂਦਾ ਕਿ ਜਦੋਂ ਪੁਰਾਣੇ ਸਰੂਪ ਸੀ, ਜਦੋਂ ਪ੍ਰੈਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਣ ਲੱਗੇ ਤਾਂ ਫਿਰ ਅੰਗ ਵੱਧ ਘੱਟ, ਪੁਰਾਣੇ ਸਰੂਪਾਂ ਦੇ ਅੰਗ ਐਸੇ ਨਹੀਂ ਹੈ। ਇਸ ਕਰਕੇ ਵੀਰੋ ਇਹ ਅੰਗ ਵੱਧ ਘੱਟ ਹੋ ਸਕਦੇ ਆ, ਲੇਕਿਨ ਬਾਣੀ ਦੇ ਸ਼ਬਦ ਇਸੇ ਥਾਂ ਤੇ ਮੱਧ ਹੈ। ਤੀਸਰੀ ਬਾਤ, ਇੱਕ ਮੂਰਖਤਾਈ ਵਾਲੇ ਮੂਰਖ ਦੀ ਮੈਨੂੰ ਕੁਦਰਤੀ ਮੇਰੇ ਕਰਮਾਂ ਚ ਮੂਰਖ ਮਿਲਣੇ ਲਿਖੇ ਹੋਏ ਆ, ਇਸ ਕਰਕੇ ਮੈਨੂੰ ਮਿਲ ਜਾਂਦੇ ਆ। ਉਹ ਕਰਮਾਂ ਚ ਜਿਹੜੀ ਚੀਜ਼ ਲਿਖੀ ਹੈ ਦੇਖੋ ਮਿਲੂਗੀ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆਪਣੇ ਕਰਮਾਂ ਨੂੰ ਦੋਸ਼ ਹੈ ਕਿਸੇ ਨੂੰ ਥੋੜੀ ਹੈ। ਇੱਕ ਮੂਰਖ ਮੇਰੇ ਪਿੰਡ ਦਾ ਹੀ ਮੈਨੂੰ ਟਕਰ ਗਿਆ, ਸ਼ਰਾਬ ਪੀਤੀ ਹੋਈ ਤੇ ਸਾਡੇ ਗੁਆਂਢੀ ਨੂੰ ਕਹਿੰਦਾ, ਦਲੀਪ ਸਿੰਘ ਨੂੰ ਕਹਿੰਦਾ, ਉਹ ਦਲੀਪ ਸਿਆਂ ਇਹ ਆਪਣੇ ਗਿਆਨੀ ਨੂੰ ਪੁੱਛਦਾ ਰੋਜ਼ ਕਥਾ ਕਰਦਾ ਹੈ, ਇਹ ਰੋਜ਼ ਇਹਨੇ ਇਹੀ ਕੰਮ ਫੜਿਆ, ਸ਼ਰਾਬ ਦੀ ਨਿੰਦਾ ਕਰੀ ਜਾਂਦਾ, ਕਿਉਂ ਪੱਟੀ ਮੇਸ ਕਰਨ ਲੱਗਿਆ ਸਾਡੀ, ਸਾਡਿਆਂ ਹੱਥਾਂ 'ਚ ਜੰਮਿਆ ਪਲਾ ਵੱਡਾ ਹੋਇਆ ਕੀ ਹੋ ਗਿਆ ਜੀ, ਗਿਆਨੀ ਬਣ ਗਿਆ। ਉਹ ਕਹਿੰਦਾ, ਜਾ ਤੂੰ ਤੇਰੀ ਸ਼ਰਾਬ ਪੀ ਕੇ ਚਲਾ ਜਾ, ਤੂੰ ਆਪ ਹੀ ਪੁੱਛ ਲੈ। ਲਓ ਜੀ, ਉਹ ਮਾੜੀ ਕਿਸਮਤ ਨੂੰ ਮੂਰਖ ਮੈਨੂੰ ਟਕਰ ਗਿਆ। ਮੂਰਖ ਨੇ ਮੈਨੂੰ ਕਹਿੰਦਾ, ਗਿਆਨੀ ਜੀ ਇੱਕ ਗੱਲ ਪੁੱਛਣੀ ਹੈ ਤੈਨੂੰ। ਮੈਂ ਕਿਹਾ ਜੀ ਪੁੱਛੋ। ਕਹਿੰਦਾ, ਨਾਲੇ ਸ਼ਰਾਬ ਨੂੰ ਮਾੜੀ ਕਹਿੰਦੇ ਹੋ ਤੇ ਨਾਲੇ ਅਰਦਾਸਾਂ ਕਰਦੇ ਹੋ ਸ਼ਰਾਬ ਦੀਆਂ। ਮੈਂ ਕਿਹਾ, ਤੂੰ ਆਪਣੇ ਘਰ ਨੂੰ ਜਾ, ਅੱਜ ਤਾਂ ਕਿਸੇ ਸ਼ਰਾਬੀ ਦੀ ਕਿਤੇ ਸ਼ਰਾਬ ਦੀ ਵੀ ਅਰਦਾਸ ਕੀਤੀ ਸਾਬਤ ਕਰ ਸਕਦਾ ਉਹ ਸ਼ਰਾਬੀ? ਮੈਂ ਕੀ ਉਹੀ ਗੱਲ ਜਿਹੜੀ ਕੜਿਆਲ ਜੀ ਕਹਿ ਕੇ ਹਟਿਆ ਸਰੂਪ ਸਿੰਘ, ਗੱਲ ਤਾਂ ਠੀਕ ਹੈ। ਉਹ ਕਹਿੰਦੇ ਵੀ ਮਰਦਾਨੇ ਬੜੇ ਉਹਨਾਂ ਨੇ ਢੰਗ ਦੇ ਨਾਲ ਕਿਹਾ ਵੀ ਮੂਰਖ ਨਾਲ ਵਾਹ ਪੈ ਜਾ ਕੀ ਕਰੇ। ਤੇ ਬਿਹਾਰੀ ਰਾਮ ਵੀ ਕਹਿੰਦਾ, ਕਹਿੰਦੇ ਭੰਗ ਭੁੰਗ ਘੋਟਣੇ ਕੋ, ਬੈਰੀ ਦਲ ਰੋਕਣੇ ਕੋ, ਮੂਰਖ ਕੇ ਠੋਕਣੇ ਕੋ, ਸੋਟਾ ਸਾਵਧਾਨ ਹੈ ਕਹਿਤ ਬਿਹਾਰੀ ਰਾਮ, ਸੋਟੇ ਕਾ ਹੀ ਸਾਰਾ ਜਹਾਨ, ਜਿਸ ਹੱਥ ਸੋਟਾ ਤਿਸ ਕਾ ਹੀ ਮਾਨਤਾਨ ਹੈ। ਤੇ ਮੈਂ ਕਿਹਾ ਵੀ ਮੈਨੂੰ ਖਾਨੀ ਲੱਗਦਾ ਜੀ ਸ਼ਰਾਬੀ ਨਾਲ ਸੋਟਾ ਹੀ ਖੜਕਾਉਣਾ ਪਊ, ਕਰੀਏ ਕੀ, ਮੈਂ ਆਪਣੇ ਘਰ ਬੈਠਾ ਤੇ ਸ਼ਰਾਬੀ ਮੇਰੇ ਗਲ ਪੈ ਰਿਹਾ। ਮੈਂ ਕਿਹਾ ਕਿਹੜੀ ਕਿਹੜੀ ਅਰਦਾਸ ਕੀਤੀ ਆ ਵੀ ਦੱਸ, ਲਾਭ ਸਿਆ ਲਾਭ ਸੂ ਸੀ ਉਹਦੇ ਨਾਲ। ਕਹਿੰਦਾ, ਅੱਛਾ ਐਂ ਦੱਸ, ਉੱਥੀ ਖੜਾ ਛੜਕ ਦੇ ਖੜਾ। ਕਹਿੰਦਾ, ਜਦੋਂ ਅਖੰਡ ਪਾਠ ਕਰਦੇ ਹੋ ਜਿਹੜੀ ਪਹਿਲਾਂ ਅਰਦਾਸ ਕਰਦੇ ਹੋ ਕਾਹਦੀ ਹੈ? ਮੈਂ ਕਿਹਾ ਜੀ ਉਹ ਅਖੰਡ ਪਾਠ ਆਰੰਭ ਕਰਨ ਦੀ ਜਿਹੜੀ ਪਿੱਛੋਂ ਕਰਦੇ ਹੋ, ਮੁਖੋਂ ਸਮਾਪਤੀ ਦੀ। ਕਹਿੰਦਾ, ਜਿਹੜੀ ਵਿਚਾਲੇ ਕਰਦੇ ਹੁੰਦੇ ਹੋ। ਮੈਂ ਕਿਹਾ ਜੀ ਮੱਧ ਦੀ? ਕਹਿੰਦਾ, ਮੱਧ ਨਾ ਸ਼ਰਾਬ ਦਾ ਹੀ ਹੈ, ਤੇਰਾ ਭਲਾ ਹੋ ਜਾਏ, ਆਹ ਤੇਰੀ ਪੱਟੀ ਮੇਸ ਨਾ ਹੋ ਜਾਏ ਜੀ। ਲਓ ਇਹੋ ਜਿਹੇ ਵਿਦਵਾਨ ਮੈਨੂੰ ਮਿਲਦੇ ਰਹਿੰਦੇ ਆ, ਕੀ ਕਰੀਏ ਫਿਰ, ਆਪਣੀ ਕਿਸਮਤ ਨੂੰ ਕੋਸੀਦਾ, ਤੇਰੇ ਕਰਮਾਂ 'ਚ ਲਿਖੇ ਹੋਏ ਆ। ਅੱਛਾ, ਮੱਧ ਕਹਿੰਦੇ ਵੀ ਸ਼ਰਾਬ, ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ, ਉਹਨੇ ਇਹ ਵੀ ਸੁਣ ਲਿਆ ਵੀ ਮੱਧ ਤਾਂ ਸ਼ਰਾਬ ਹੈ, ਤੇ ਮੱਧ ਨਾਮ ਵਿਚਕਾਰ। ਸੇ ਕਥਾ ਮੱਧ ਤੋਂ ਅੱਗੇ ਸ਼ੁਰੂ ਹੋਣ ਲੱਗੀ ਹੈ ਤੇ ਮੱਧ ਦਾ ਸ਼ਬਦ ਹੀ ਸ਼ਹਿਨਸ਼ਾਹ ਉਚਾਰਨ ਕਰਦੇ ਆਓ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਰਾਗ ਦੇ ਅੰਦਰ ਜੋ ਪਾਵਨ ਬਾਣੀ ਜੈਤ ਸ੍ਰੀ ਦੀ ਵਾਰ ਹੈ, ਕੀ ਇਹਦੇ ਚ ਪਦਾਰਥ ਰੱਖਿਆ, ਕੈਸਾ ਕਿਵੇਂ ਹੈ, ਆਓ ਗੁਰੂ ਕਿਰਪਾ ਕਰੇ। ਬਾਕੀ ਦੇ ਰਹਿੰਦੇ ਤਕਰੀਬਨ 20 ਮਿੰਟ ਜਿਹੜੇ ਹੈਗੇ ਉਹਦੇ ਸ਼ਬਦ ਪੂਰਾ ਹੋ ਜਾਏਗਾ। ਆਓ, ਕੱਲ੍ਹ ਤੋਂ ਜੋ ਸਮਾਂ ਪ੍ਰਬੰਧਕਾਂ ਨੇ ਅਨਾਊਂਸ ਕੀਤਾ ਆਪ ਜੀ ਨੇ ਵੀ ਨੋਟ ਕਰ ਲੈਣਾ ਤੇ ਮੈਨੂੰ ਵੀ ਲਿਆਉਣ ਵਾਲੇ ਨੋਟ ਕਰ ਲੈਣ, ਕਿਉਂਕਿ ਮੈਂ ਤਾਂ ਪ੍ਰਾਇਵਾਸ ਹੈ, ਤੁਸਾਂ ਲੈ ਕੇ ਆਉਣਾ ਮੈਨੂੰ ਸਮੇਂ ਸਿਰ। ਤੇ ਪੰਜਾਬ 'ਚ ਉੱਥੇ ਮੇਰੀ ਆਪਣੀ ਸੁਤੰਤਰਤਾ ਹੁੰਦੀ ਹੈ, ਮੈਂ ਇੱਕ ਸੈਕਿੰਡ ਵੀ ਲੇਟ ਹੋਣਾ ਪਾਪ ਸਮਝਦਾ, ਮਿੰਟ ਤਾਂ ਬਹੁਤ ਵੱਡਾ ਹੁੰਦਾ।
ਸਾਰੀ ਜ਼ਿੰਦਗੀ ਕਦੇ ਮਹਾਰਾਜ ਨੇ ਲੇਟ ਨਹੀਂ ਹੋਣ ਦਿੱਤਾ ਕਿ ਸੰਗਤ ਉਡੀਕੇ। ਕਿਉਂ? ਸੰਗਤ ਗੁਰੂ ਦਾ ਰੂਪ ਹੈ, ਇੱਕ ਬੰਦੇ ਨੂੰ ਉਡੀਕੇ ਡਿਊਟੀ ਬਣਦੀ ਹੈ। ਆਓ ਮਨ ਬੱਤੀਆਂ ਇਕਾਗਰ ਕਰੋ। ਸਲੋਣਾ ਭੋਜਨ ਤਾਂ ਤੁਸੀਂ ਛਕ ਲਿਆ, ਪਰ ਜੇ ਬਾਹਲਾ ਸਲੋਣਾ ਖਾਈ ਜਾਈਏ ਨਾ ਤੇ ਫਿਰ ਮੂੰਹ ਵੀ ਮੱਚਣ ਲੱਗ ਜਾਂਦਾ। ਐਸੀ ਵੀ ਨਹੀਂ ਗੱਲ, ਫਿਰ ਮਿੱਠੇ ਨੂੰ ਵੀ ਜੀ ਕਰਦਾ। ਗੁਰਬਾਣੀ ਹੈ ਕਿ ਮਿੱਠੀ ਹੈ, ਮਿੱਠਾ ਪਦਾਰਥ ਹੈ, ਤੇ ਸਲੋਣਾ ਪਦਾਰਥ ਛਕ ਲਿਆ। ਜੇ ਮਿੱਠਾ ਹੀ ਖਾਈ ਜਾਈਏ ਫਿਰ ਸਲੂਣੇ ਨੂੰ ਜੀ ਕਰਦਾ। ਇਹ ਬਦਲਣਾ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੂਣੇ। ਆਓ ਮਿੱਠਾ ਪਦਾਰਥ ਗੁਰਬਾਣੀ ਤਿੰਨ ਪਾਈਆ ਜਿਨ ਮਸਤਕ ਭਾਗ, ਮਨਮੁਖ ਛੁੱਟੜ ਕਾਮਣੀ ਗੁਰਮੁਖ ਸੁਹਾਗ। ਆਓ ਸਤਿਗੁਰੂ ਕਿਰਪਾ ਕਰਨ ਜੀ, ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਮਾਤ ਤੋਂ ਬਾਅਦ ਇਹ ਬਾਣੀ ਉਚਾਰਨ ਕਰਦੇ ਹੈ, ਮੈਨੂੰ ਖੁਸ਼ੀ ਹੈ ਕਿ ਐਡਮਿੰਟਨ ਤੋਂ ਵੀ ਸੰਗਤਾਂ ਪਹੁੰਚਣੀਆਂ ਸ਼ੁਰੂ ਹੋਈਆਂ। ਉਹਨਾਂ ਨੇ ਜੋ 7 ਦਿਨ ਆਨੰਦ ਮਾਣਿਆ ਕਥਾ ਦਾ, ਤੇ ਜੋ ਪਿਆਰ ਉਹਨਾਂ ਨੇ ਬਖਸ਼ਿਆ, ਔਰ ਜਿਸ ਪ੍ਰਕਾਰ ਉਹਨਾਂ ਨੇ ਕਥਾ ਦੇ ਨਾਲ ਸਿਰੇ ਕੀਤਾ, ਉਹਦਾ ਅਸਰ ਇਹ ਹੈ ਵੀ ਉਹ ਕਹਿਲਗਿਰੀ ਤੱਕ ਵੀ ਪਹੁੰਚ ਗਈ। ਗੁਰੂ ਕਿਰਪਾ ਕਰੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ, ਜੈ ਸ੍ਰੀ, ਮਹਲਾ ਪੰਜਵਾਂ, ਵਾਰ ਸਲੋਕਾਂ ਨਾਲ।
ਜੈ ਸ੍ਰੀ ਰਾਗਣੀ ਦੇ ਅੰਦਰ ਉਚਾਰਨ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਮਹੱਲਾ, ਇਹਦੀ ਵਿਚਾਰ ਸਵੇਰੇ ਹੋ ਚੁੱਕੀ ਹੈ। ਗੁਰੂ ਕਿਰਪਾ ਕਰੇ। ਇਹ ਅੱਗੇ ਅੱਗੇ ਹੈ ਵਾਰ। ਵਾਰ ਦਾ ਅਰਥ ਹੁੰਦਾ ਪੌੜੀਆਂ, ਤੇ ਇਸ ਕਰਕੇ ਮਹਾਰਾਜ ਸਾਹਿਬ ਨੇ ਨਾਲ ਲਿਖਿਆ ਇਸ ਵਾਰ ਦੇ ਵੀ ਇਕੱਲੀ ਵਾਰ ਨਹੀਂ ਹੈ ਇਹ ਵਾਰ, ਕਿਉਂਕਿ ਕੁਝ ਵਾਰ ਐਸੇ ਹੁੰਦੇ ਜਿਵੇਂ ਬਸੰਤ ਕੀ ਵਾਰ ਹੈ, ਪੌੜੀਆਂ ਹੈ। ਚੰਡੀ ਦੀ ਵਾਰ ਹੈ, ਕਲਗੀਧਰ ਪਾਤਸ਼ਾਹ ਜੀ ਲਿਖੀ, ਇਕੱਲੀਆਂ ਪੌੜੀਆਂ ਹੀ ਨੇ। ਪਰ ਇਹ ਵਾਰ ਐਸੀ ਨਹੀਂ। ਵਾਰ ਦਾ ਅਰਥ ਹੈ ਇੱਥੇ ਇਹ ਵਾਰ ਸਲੋਕਾਂ ਨਾਲ। ਇਹਦੇ ਚ ਸਲੋਕ ਦੇ ਮਹੱਲੇ ਵੀ ਆਉਣਗੇ, ਇਹ ਵਾਰ ਸਲੋਕਾਂ ਮਹੱਲਿਆਂ ਨਾਲ। ਜਿਸ ਵੇਲੇ ਸੂਰਮੇ ਮੈਦਾਨ ਵਿੱਚ ਆਮੋ ਸਾਹਮਣੇ ਹੁੰਦੇ ਹੈ, ਉਸ ਵੇਲੇ ਇੱਕ ਦੂਜੇ ਤੇ ਵਾਰ ਕਰਦੇ ਹੈ। ਸ਼ਸਤਰ ਦਾ ਪ੍ਰਹਾਰ ਕਰਨਾ, ਇਹਨੂੰ ਵੀ ਵਾਰ ਕਹਿੰਦੇ ਹੈ। ਤੇ ਸਾਡੀ ਅੰਤਰੀਵ ਲੜਾਈ, ਉਹਦਾ ਕਦੇ ਖਿਆਲ ਨਹੀਂ ਕੀਤਾ। ਸਾਨੂੰ ਜਿਸਮਾਨੀ ਲੜਾਈ ਬਾਹਲੀ ਪਿਆਰੀ ਹੋ ਗਈ ਹੈ, ਤੇ ਅੰਦਰ ਮੈਦਾਨ ਬਣਿਆ ਹੋਇਆ, ਮੱਲ ਅਖਾੜਾ ਬਣਿਆ, ਕੁਸ਼ਤੀਆਂ ਲੜਦੇ ਨੇ ਅੰਦਰ ਪਹਿਲਵਾਨ, ਉਹ ਵੀ ਸ਼ਬਦ ਗੁਰਬਾਣੀ ਵਿੱਚ ਹੈ। ਔਰ ਅੰਦਰ ਮੋਹ ਤੇ ਵਿਵੇਕ ਦੀ ਲੜਾਈ ਹੋ ਰਹੀ ਹੈ ਅੰਤਸ਼ਕਰਨ ਦੀ ਧਰਤੀ ਦੇ ਉੱਤੇ, ਉੱਥੇ ਵੀ ਇੱਕ ਦੂਜੇ ਤੇ ਵਾਰ ਵੱਜਦੇ ਹੈ। ਕਦੇ ਮੋਹ ਕਾਮ ਕਰੋ ਲੋਭ ਮੋਹੰਕਾਰ ਦਾ, ਔਰ ਕਿਤੇ ਸਤ ਸੰਤੋਖ ਦਇਆ ਧਰਮ ਵਿਚਾਰ ਦਾ। ਇਸ ਕਰਕੇ ਵਾਰ ਇੱਕ ਦੂਜੇ ਤੇ ਹੈ। ਤੇ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਮੋਹ ਵਿਵੇਕ ਦੀ ਲੜਾਈ ਵਿੱਚ ਵਿਵੇਕ ਦੀ ਜਿੱਤ ਕਰਾਉਣ ਵਾਸਤੇ ਇਹ ਉਹਨਾਂ ਦੇ ਉੱਤੇ ਕਾਮ ਕ੍ਰੋਧ ਦੇ ਉੱਤੇ ਵਾਰ ਵੀ ਕੀਤਾ, ਇਹਦੇ ਵਿੱਚ ਸ਼ਸਤਰ ਦਾ ਪ੍ਰਹਾਰ ਕੀਤਾ ਹੈ। ਗੁਰੂ ਕਿਰਪਾ ਕਰੇ। ਇਹ ਵਾਰ ਦੇ ਅਰਥ ਨ ਅੱਗੇ ਹੁਣ ਮੰਗਲ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਖੰਡ ਸਰੂਪ ਦਾ ਬੋਧਕ ਸ਼ਬਦ ਹੈ ਅਦੁੱਤੀ, ਜਿਹਦੇ ਵਿੱਚ ਦੂਆ ਪਾਣ ਨਹੀਂ। ਮਹਾਰਾਜ ਸਾਹਿਬ ਨੇ ਈੜੀ ਨੂੰ ਸਿਹਾਰੀ ਪਾ ਕੇ ਕੱਕਾ ਲਿਖ ਦਿੰਦੇ, ਬਣਦਾ ਤਾਂ ਵੀ ਇੱਕ ਹੀ ਸੀ, ਪਰ ਮਹਾਰਾਜ ਨੇ ਉਹ ਭਾਸ਼ਾ ਨਹੀਂ ਵਰਤੀ। ਕਿਉਂ? ਉਹਦਾ ਸਿੱਧਾ ਹੀ ਜਵਾਬ ਇਹ ਹੈ, ਮਹਾਰਾਜ ਸਾਹਿਬ ਅੰਤਰਜਾਮੀ, ਸਭ ਕੁਝ ਜਾਣਾ, ਉਹਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਵਿਆਕਰਨੀ ਡਾਕਟਰ ਪੈਦਾ ਹੋਣਗੇ। ਜਿਵੇਂ ਡਾਕਟਰ ਲੋਕਾਂ ਦਾ ਪੇੜ ਪਾ ਕੇ ਫੇਰ ਸਿਉਂ ਦਿੰਦੇ ਆ, ਆਪਰੇਸ਼ਨ ਕਰਦੇ ਨੇ, ਕਈ ਵਾਰੀ ਕੈਂਚੀਆਂ ਵੀ ਵਿੱਚੇ ਛੱਡ ਦਿੰਦੇ ਆ ਵੀ ਇਹਨਾਂ ਨੇ ਅੱਖਰ ਪਾੜ ਦੇਣੇ ਨੇ। ਮੈਂ ਗੱਲ ਕਰਨੀ ਹੈ ਇੱਕ ਦੀ, ਤੇ ਜੇ ਮੈਂ ਅੱਖਰ ਦੋ ਵਰਤੇ ਵਿਆਕਰਨੀਆਂ ਦੇ ਧੱਕੇ ਚੜ ਜਾਣਗੇ, ਉਹਨਾਂ ਨੇ ਲਹਿਦਾ ਲਹਿਦਾ ਕਰ ਦੇਣੇ ਨੇ। ਮੈਂ ਇੱਕ ਦੀ ਗੱਲ ਇੱਕ ਨਾਲ ਕਰਨੀ ਹੈ। ਹਿੰਸਿਆਂ ਵਾਲਾ ਗਣਿਤ ਵਿਦਿਆ ਦਾ ਏਕਾ ਵਰਤਿਆ ਇੱਕ, ਮਹਾਰਾਜ ਕਹਿੰਦੇ ਲਓ ਇਹਨੂੰ ਤੁਸੀਂ ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀਜਾ। ਇੱਕ ਅਦੁੱਤੀ, ਜਿਹਦੇ ਚ ਦੂਆਪਣ ਨਹੀਂ। ਮਹਾਰਾਜ ਸਾਹਿਬ ਨੇ ਇਹ ਜਣਾਇਆ ਗੁਰੂ ਨਾਨਕ ਨੇ ਕਿ ਅਸੀਂ ਇੱਕ ਨੂੰ ਮੰਨਣ ਵਾਲੇ ਹਾਂ, ਇੱਕ ਦੀ ਪੂਜਾ ਕਰਦੇ ਹਾਂ ਤੇ ਇੱਕ ਦੀ ਪੂਜਾ ਕਰਾਉਂਦੇ ਹਾਂ, ਦਵੈਸ਼ ਕਿਸੇ ਨਾਲ ਨਹੀਂ, ਸਾਡਾ ਅਦਵੈਤ ਮਤ ਹੈ। ਸ਼ੁਰੂ ਸ਼ੁਰੂ ਵਿੱਚ ਗੁਰੂ ਨਾਨਕ ਨੂੰ ਜੇ ਕਿਸੇ ਨੇ ਪੁੱਛਿਆ ਤੁਹਾਡਾ ਮਤ ਕੀ ਹੈ, ਮਹਾਰਾਜ ਕਹਿੰਦੇ ਅਦਵੈਤ ਮਤ, ਜਾਂ ਫਿਰ ਕਹਿੰਦੇ ਸੀ ਨਿਰਮਲ, ਨਿਰਮਲ ਪੰਥ ਹੈ ਮੇਰੇ ਸਿੱਖਾਂ ਦਾ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੋ ਨਿਰਮਲ ਦੇ ਅਰਥ ਨੇ ਉਹੀ ਖਾਲਸਾ ਪੰਥ ਦੇ ਅਰਥ ਨੇ ਅੰਤਰਾ ਦਾ ਹੀ। सो इस करके महाराज ने एक अद्वितीय जिदे च दुआ पानी ओंकार सर्व का प्रकाश। वेदांत मत वाले ने, शास्त्रकार ने, वेदा वाले ने, उन्होंने खट ज्योतियां प्रकाश रूप बनिया, बुद्धि बिजली चंद सूरज तारे ए भी अपने आप चमकते, पर महाराज साहब कहते नहीं, इन्हों का चानना अपना नहीं, इसका चानन सब में चानन होए, सब में जोत जोत है, जो ओ जोत स्वरूप है प्रकाश में, जो उचारण करन मात्र से उचारण करन वाले का अंग कहीं पख करे उन्हों कहते ओंकार। अकार उकार मुकार पुन अर्ध बिंद पहचान, चारों को समुदाय जो ओंकार पहचान, ओंकार है, ओंकार के बड़े अर्थ है, अपना शब्द पूरा करना है। अगे है सतगुर प्रसाद, सत नास तो रहत गुर चेतन प्रसाद आनंद स्वरूप, इनू वेदांत मतीय कहते हैं अस्थि प्रंति प्रे, इनू सरल बोली च कहते सत चेतन आनंद, गुरमत च कहते हैं सत गुर प्रसाद, उचारण करने सतगुर प्रसाद, उचारण च नहीं गड़बड़ कर रही। प्राप्ति किवें हुंदी है इस परमात्मा की, ब्रह्म दे विशेषण कहते सतगुरु की प्रसाद की है कृपा दे नाल, गुर कृपा जय नरको की नहीं तेरे जुगत पछाने। इस करके सत चेतन आनंद ब्रह्म दे विशेषण, ते सत चेतन आनंद ही आत्मा दे विशेषण, आत्मा परात्मा एको करै अंतर की दो दा अंतर बराए, जदों साडे अंदर बुराई मिट जाएगी तो बाहर बुरा दिसना बंद हो जाएगा। असल दे विच हर मनुख अपनी अंदर दी अवस्था ही अपने शब्दों विच बयान कर जांदा है, द्वैष है दूजे नूं दूषण देगा, दोष देगा, अंदर द्वैष है उहदे। कदे कदे बहुत सारे स्रोते जन इत्थे भी, मैं जदों कल आया बड़ी संगत ने, मेरिया भैणा ने, माताबा ने, वीर ने, उमड़ उमड़ के मिले, बड़े चा दे नाल मिले जी, असी गुरुद्वारा माल्टन तो कथा सुनते रहे और सोचते सी कि इत्थे भी कथा श्रवण करन वास्ते मिल जाए, प्रतख बैठ के भी सुन लईए, टीवी सुनते रहे हैं, बड़ा आनंद आया है। हर एक दे मुंहों यही सुनिया, मैं कहा बीबी ऐ गुरों के प्यारे हो, तुहानू आनंद आया, कईयां दा चलिया भी गया होना है मेरी कथा सुन के, ये आउण जाण दी कहानी तो हैगी बखरी जी, क्यों जिहदे अंदर प्यार है बाहर प्यार दा वातावरण मिले वह कहेगा बहुत आनंद आया, उहदे अंदर मैचिंग कर गई गल, जिहदे अंदर काम वासना है उहनू बाहर पदार्थ देखदिआं ही उहदीआं गल्लां सुन के रिझ जाएगा, उत्थे कहेगा ठीक है, ये बिल्कुल ठीक है। चोर नू चोर मिल जाए, दोनों एको जन ठगे से ती ठगरा लिया साथ भी एको जया कहेगा हूं ठीक है, अंदर है जैसा अंदर है वैसा बाहर वातावरण देखते हैं, तुहाडे अंदर प्यार है कथा का तुहानू कथा चंगी लगती है। ते सतगुरु महाराज साहब जी कृपा करन, सतगुरु की कृपा हो जाए। ते अगे हुण महाराज साहब जी श्लोक उचारण करदे ने, सुनो जी।
श्लोक आदि पूर्ण मध पूर्ण अंत पूर्ण परमेश्वर है।
श्लोक सासवीं सूत्र रूप हुंदा है, श्लोक की व्याख्या ही जां महल्ले की अगे पौड़ी विच इहदा पूरा खुलासा होना। गुरु अर्जन देव जी ने अपने तरीके नाल इहनूं सौख्या कीता, जिवें सुखमनी साहिब दे श्लोक ते अठ पदां दे अंदर उहनूं खोलिया गया, फिर इह अपने तरीके नाल व्याख्या। गुरबाणी नूं ध्यान नाल पढ़दे जाइए, गुरबाणी की व्याख्या गुरबाणी दे विचों ही प्राप्त हो जाती है, बहुत सारे पदां दे। श्लोक चार प्रकार दीआं मुक्तियां च इक मुक्ति भी है, श्लोक सुरूप समीप स्वज आदि, इन्हां च श्लोक इक मुक्ति भी है, स्वय लोक। पर सिख ने उन्हां में चार प्रकार दीआं मुक्तियां नूं पसंद नहीं किया, क्योंकि गुरु ने कह दिता सिखा भी तू ए उरले पासे दी गल है, इहनूं बहुता इहदा ख्याल ना करी, मुक्त बपड़ी पी ज्ञानी त्यागै। केड़ी मुक्ति? इह जिहड़ियां ऐ मुक्तियां न उरले पासे दीआं उहदी गल है। इक मुक्ति है कैवल मोक्ष पंजवीं, ते उहदा तां भाई हर सिख जा चुके हैं भी महाराज कृपा करो, मन्ने पावहि मोख द्वार मिल जाए। सो इस करके श्लोक नूं कहिंदे सोए लोक, अपना लोक, अपना निज घर, अपने उस लोक की प्राप्ति हो जानी, असी इस लोक दे नहीं हाँ, ਅਸੀਂ ਉਸ ਲੋਕ ਦੇ ਹਾਂ ਜਿੱਥੇ ਪਤਾ ਗੁਰਬਾਣੀ ਦਿੰਦੀ ਹੈ, ਤੂੰ ਆਪਣੇ ਲੋਕ ਦਾ ਚਿੰਤਨ ਕਰ, ਤੇਰਾ ਆਪਣਾ ਸਰੂਪ ਕੀ ਹੈ? ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਹਿਚਾਣ ਕਰ ਉਸਦੀ। ਉਹਨੂੰ ਕਹਿੰਦੇ ਸਲੋਕ, ਤੇ ਮਹਾਰਾਜ ਕਹਿੰਦੇ ਆਦਿ ਪੂਰਨ ਮਦ ਪੂਰਨ। ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਸੰਸਾਰ ਦੇ ਆਦਿ ਕਾਲ ਦੇ ਵਿੱਚ ਵੀ ਪਰਿਪੂਰਨ ਸੀ, ਸੰਸਾਰ ਰਚ ਦਿੱਤਾ, ਸੰਸਾਰ ਦੇ ਮੱਧ ਕਾਲ ਦੇ ਵਿੱਚ ਵੀ ਉਹ ਪਰਿਪੂਰਨ ਹੈ। ਉਹਦੀ ਪੂਰਨਤਾ ਨੂੰ ਸੰਸਾਰ ਰਚ ਕੇ ਕੋਈ ਫਰਕ ਨਹੀਂ ਪਿਆ, ਤੇ ਜਦੋਂ ਸੰਸਾਰ ਦਾ ਅੰਤ ਹੋ ਜਾਏਗਾ ਤੇ ਪਰਮਾਤਮਾ ਦੀ ਪੂਰਨਤਾਈ ਨੂੰ ਤਾਂ ਵੀ ਕੋਈ ਅੰਤ ਨਹੀਂ ਪਊ, ਫਰਕ ਨਹੀਂ ਪਏਗਾ। ਅੰਤ ਪੂਰਨ ਪਰਮੇਸ਼ਵਰ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ, ਆਦਿ ਵਿੱਚ, ਮੱਧ ਵਿੱਚ, ਸੰਪੂਰਨਤਾ ਵਿੱਚ, ਸਾਰਿਆਂ ਥਾਵਾਂ ਤੇ ਪਰਮੇਸ਼ਵਰ ਦਾ ਨਾਮ ਹੀ ਪਰਿਪੂਰਨ ਹੈ। ਐਸਾ ਵੀ ਅਰਥ ਸੰਪਰਦਾ ਦੇ ਵਿੱਚ ਹੈ। ਤੇ ਪਰਮੇਸ਼ਵਰ ਕਿਹਾ ਇਸ ਲਈ ਕਿਉਂਕਿ ਪਰਮੇਸ਼ਵਰ ਦੇ ਅਰਥ ਬਣਦੇ ਪਰਮ ਜਮਾ ਈਸ਼ਵਰ। ਪਰਮ ਕਹਿੰਦੇ ਨੇ ਵੱਡੇ ਨੂੰ, ਤੇ ਹੁਣ ਈਸ਼ਵਰ ਪਰਮੇਸ਼ਵਰ, ਪਰਮੇਸ਼ਵਰ ਕਿਉਂ ਕਿਹਾ? ਕਿਉਂਕਿ ਹਿੰਦੂ ਮਤ ਦੇ ਅੰਦਰ ਪੰਜ ਈਸ਼ਵਰ ਹੋਰ ਵੀ ਹੈ, ਅਸ਼ਪੁਦੀ ਦੇਵੀ ਨੂੰ ਵੀ ਰਮਾਇਣ ਦੇ ਵਿੱਚ ਵੀ, ਪੁਰਾਣਾਂ ਦੇ ਵਿੱਚ ਵੀ ਈਸ਼ਵਰਾਂ ਦੇ ਵਿੱਚ ਗਿਣਿਆ ਗਿਆ, ਔਰ ਗਣੇਸ਼ ਨੂੰ ਵੀ, ਜਿਹਦੇ ਹਾਥੀ ਦਾ ਮੂੰਹ ਨਹੀਂ ਆਪਣੇ ਦੇਵਤੇ ਤੇ ਲੱਗਿਆ ਹੋਇਆ, ਆ ਪਿੱਛੇ ਜੇ ਚੰਡੀਗੜ੍ਹ ਦਾ ਸਾਰਾ ਦੁੱਧ ਪੀ ਗਿਆ ਸੀ, ਉਹ 100 ਰੁਪਏ ਕਿਲੋ ਦੁੱਧ ਹੋ ਗਿਆ ਉੱਥੇ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਜੀ ਗਣੇਸ਼ ਪੀ ਗਿਆ ਦੁੱਧ ਸਾਰਾ। ਮੈਂ ਕਿਹਾ ਇਹਨੂੰ ਪੁੱਛੋ ਭਲੇ ਮਾਨਸ ਨੂੰ, ਜਦੋਂ ਜੰਜੂ ਲੈਂਦੇ ਸੀ ਉਦੋਂ ਕਿੱਥੇ ਗਿਆ ਸੀ ਦੁੱਧ ਪੀਣ ਵਾਲਾ ਦੇਵਤਾ ਹੈ? ਤੇ ਹੁਣ ਦੇਵਤੇ ਪ੍ਰਗਟ ਹੋ ਕੇ, ਜੇ ਕਿਤੇ ਦੋ ਕੁ ਦੇਵਤੇ ਹੋਰ ਪ੍ਰਗਟ ਹੋਏ ਤਾਂ ਸਾਡੇ ਤਾਂ ਬੱਚਿਆਂ ਨੂੰ ਵੀ ਦੁੱਧ ਨਹੀਂ ਮਿਲਣਾ ਬਈ, ਕੋਈ ਸੋਚੋ ਇਹ ਦੇਵਤੇ ਬਾਰੇ ਵੀ ਕੁਝ ਨਾ ਕੁਝ। ਮੈਂ ਉੱਥੇ ਚੰਡੀਗੜ੍ਹ ਦੀਵਾਨ ਲਾਉਣ ਵਾਸਤੇ ਗਿਆ ਤੇ ਰਸਤੇ ਦੇ ਵਿੱਚ ਇੱਕ ਹਾਥੀ ਦੇ ਖਸਮਾਨ ਸਾਰੇ ਪਾਇਆ ਹੋਇਆ, ਤੇ ਮੈਨੂੰ ਕੋਈ ਐਸੇ ਰੁਕੇ ਹੋ ਗਿਆ। ਮੈਂ ਕੀ ਹੋ ਗਿਆ? ਕਹਿੰਦੇ ਅੱਗੇ ਨਾ ਜਾਇਓ। ਮੈਂ ਕੀ ਹੋ ਗਿਆ? ਕਹਿੰਦੇ ਅੱਗੇ ਹਾਥੀ ਬੇਕਾਬੂ ਹੋਇਆ ਫਿਰਦਾ। ਤੇ ਮੈਂ ਕਿਹਾ ਵੀ ਦੇਖ ਤਾਂ ਲਈਏ, ਕੋਈ ਬਾਤ ਨਹੀਂ, ਗੱਡੀ ਆ ਕੋਲ। ਤੇ ਡਰਾਈਵਰ ਨੂੰ ਕਿਹਾ ਸਿਆਣਾ ਹੋ ਕੇ, ਭਾਈ ਤੂੰ ਥੋੜਾ ਜਿਹਾ ਚਲਾਈ, ਕੋਈ ਬਾਤ ਨਹੀਂ, ਆਪਾਂ ਦੇਖ ਤਾਂ ਲਈਏ ਤਮਾਸ਼ਾ ਕੀ ਹੈ। ਜਦੋਂ ਅੱਗੇ ਗਏ ਉਹ ਹਾਥੀ ਦੇ ਦੂਰ ਤੋਂ ਉਹਨਾਂ ਨੇ ਇੱਕ ਉਹ ਇਸ ਤਰ੍ਹਾਂ ਦੀ ਗੋਲੀ ਹੁੰਦੀ ਆ ਵੀ ਦੂਰ ਤੋਂ ਟੀਕਾ ਲਾ ਕੇ ਉਹਨੂੰ ਬੇਹੋਸ਼ ਕਰ ਦਿੰਦੇ ਆ। ਉਹਨਾਂ ਨੇ ਬੇਹੋਸ਼ ਕਰ ਲਏ ਫੌਜੀਆਂ ਨੇ, ਤੇ ਉਹਨੂੰ ਉੱਤੇ ਚਾੜ ਰਹੇ ਸੀ ਵੱਡੇ ਸਾਰੇ ਟਰਾਲੇ ਦੇ। ਮੈਂ ਪੁੱਛਿਆ ਵੀ ਹੋਇਆ ਕੀ ਹੈ? ਕਹਿੰਦੇ ਜੀ ਗਣੇਸ਼ ਮੰਨ ਕੇ ਜਿਉਂ ਕੁਆਂਟਲਾਂ ਲਈ ਕੁਆਂਟਲ ਸਿਓ ਚਾਰਨ ਲੱਗੇ ਨਾ ਸਾਡੇ ਚੰਡੀਗੜ੍ਹ ਦੇ ਲੋਕ ਵੀ ਗਣੇਸ਼ ਹੈ ਇਹ, ਕਹਿੰਦੇ ਹਾਥੀ ਦੇ ਲਾਗੇ ਮੂੰਹ ਕਿ ਕਿਤੇ ਨੂੰ ਖੁੱਲ੍ਹ ਕੇ ਉਹਦੇ ਘਸਮਾਨ ਪਾਤਾ ਸਾਰੇ, ਉਹ ਨਾਲੇ ਸਿਓ ਖਾਂਦਾ ਫਿਰੇ, ਨਾਲੇ ਰੇਹੜੀਆਂ ਉਲਟਾਉਂਦਾ ਫਿਰੇ, ਉਹਨੂੰ ਗਣੇਸ਼ ਮੰਨਿਆ। ਮੈਂ ਕਿਹਾ ਇੱਕ ਪਾਸੇ ਤਾਂ ਗਣੇਸ਼ ਮੰਨ ਕੇ ਇਹਦੀ ਪੂਜਾ ਕੀਤੀ ਤੇ ਹੁਣ ਇਹਦਾ ਬੁਰਾ ਹਾਲ ਕਰਿਆ, ਘੜੀਸ ਕੇ ਗਣੇਸ਼ ਨੂੰ ਉੱਤੇ ਚੜਾ ਰਿਹਾ ਟਰਾਲੇ ਦੇ ਉੱਤੇ। ਉਹ ਬਈ ਇਹੋ ਜਿਹੇ ਦੇਵਤਿਆਂ ਨੂੰ ਕਾਹਨੂੰ ਪੂਜਦੇ ਆ ਜਿਹੜਾ ਬਾਅਦ ਦੇ ਝਾ ਕੁਛ ਕਰਨਾ ਪਵੇ ਤੁਹਾਨੂੰ? ਪੂਜੋ ਰਾਮ ਏਕ ਹੀ ਦੇਵਾ, ਬਸ ਇੱਕੋ ਹੀ ਕਾਫੀ ਹੈ। ਗਣੇਸ਼ ਜੀ ਕਿਤੇ ਗੁੱਸੇ ਨਾ ਹੋ ਜਾਓ, ਤੁਸੀਂ ਮੇਰੇ ਨਾਲ ਮੇਰੇ ਭਰਾ ਗੁੱਸੇ ਹੋ ਜਾਣਾ, ਦੇਵਤੇ ਤਾਂ ਕੋਈ ਨਹੀਂ ਗੁੱਸੇ ਹੋਣਗੇ। ਆ ਹਿੰਦੂ ਭਰਾ ਤਾਂ ਗੁੱਸੇ ਹੋ ਕੇ ਮੈਨੂੰ ਉੱਥੇ ਪਟਿਆਲੇ ਮਾਈ ਦੀ ਸਰਾਂ ਦੇ ਵਿੱਚ ਲੈ ਗਏ ਸੀ, ਸ਼ਰਮਾ SSP ਪਟਿਆਲੇ ਲੱਗਿਆ ਹੋਇਆ। ਮੈਨੂੰ ਕਹਿੰਦਾ ਜਿੱਥੇ ਜਾਣਾ ਉੱਥੇ ਅੱਤਵਾਦੀ ਪੈਦਾ ਕਰਦਾ, ਅੰਮ੍ਰਿਤ ਚ ਕਹਿੰਦੇ ਸੀ ਉਹਨਾਂ ਨੂੰ ਅੱਤਵਾਦੀ ਕਹਿਣ ਲੱਗ ਗਏ। ਲੈ ਗਏ ਕੀ ਜ਼ੋਰ ਸੀ ਕਿ ਤੇਰਾ ਪ੍ਰਚਾਰ ਠੀਕ ਨਹੀਂ, ਤੂੰ ਖਿਲਾਫ ਬੋਲਦਾ ਹੈ। ਬਈ ਜੇ ਤੁਹਾਡੇ ਤੇ ਕੋਈ ਢੁਕਦੀ ਆ ਗੱਲ, ਮੇਰੇ ਕੀ ਵਸਦੀ ਗੱਲ, ਮੈਂ ਤਾਂ ਗੁਰਮਤ ਬੋਲਣੀ ਹੈ। ਤੇ ਗੁਰੂ ਕਿਰਪਾ ਕਰੇ ਤੇ ਆਓ, ਜੈਸਾ ਸਮਾਂ ਸਿੰਘ ਲੰਘਾ ਲਿਆ। ਤੇ ਮਹਾਰਾਜ ਸਾਹਿਬ ਕਹਿੰਦੇ ਅੰਤ ਪਰਮੇਸ਼ਰ, ਇਹ ਜਿਹੜੇ ਪੰਜ ਈਸ਼ਵਰ ਨੇ, ਦੇਵੀ ਨੂੰ ਈਸ਼ਵਰ ਮੰਨਿਆ, ਗਣੇਸ਼ ਨੂੰ ਈਸ਼ਵਰ ਮੰਨਿਆ, ਵਿਸ਼ਨੂੰ ਜੀ ਈਸ਼ਵਰ ਮੰਨਿਆ, ਸ਼ਿਵ ਜੀ ਨੂੰ ਈਸ਼ਵਰ ਮੰਨਿਆ ਤੇ ਸੂਰਜ ਨੂੰ ਵੀ ਈਸ਼ਵਰ ਮੰਨਿਆ, ਇਹ ਹਿੰਦੂ ਮਤ ਦੀ ਗੱਲ ਕਰਨ ਲੱਗਾ। ਮੈਨੂੰ ਲੱਗਦਾ ਵੀ ਇੰਨੀ ਕੁ ਕਥਾ ਮੇਰੀ YouTube ਤੇ ਜ਼ਰੂਰ ਚਾੜ ਦੇਣੀ ਵੀ ਆਹ ਦੇਖੋ ਜੀ ਇਹ ਗਣੇਸ਼ਾਂ ਦੀਆਂ ਗੱਲਾਂ ਕਰ ਰਿਹਾ ਇੱਥੇ ਬੈਠਾ। ਮਹਾਰਾਜ ਕਿਰਪਾ ਹੀ ਕਰਨ, ਪਰ ਫਿਰ ਕਥਾ ਥੋੜੀ ਰੋਕੀ ਜਾਂਦੀ। ਉਨਾ ਕੁ ਟੁਕੜਾ ਤੁਹਾਡੇ ਪਸੰਦ ਆਉਂਦਾ ਤੁਸੀਂ ਲੈ ਜਾਓ, ਜਿੰਨਾ ਕੁ ਹੋਰ ਦੇ ਪਸੰਦ ਆਊਗਾ ਉਹ ਲੈ ਜਾਣ। ਤੇ ਮਹਾਰਾਜ ਨੇ ਕਿਹਾ ਪਰਮੇਸ਼ਰ, ਮੈਂ ਉਹਨਾਂ ਈਸ਼ਵਰਾਂ ਨੂੰ ਆਪਣੇ ਸਿੱਖ ਨੂੰ ਪੂਜਣ ਨਹੀਂ ਦਿਆਂਗਾ, ਮੈਂ ਪਰਮੇਸ਼ਵਰ ਨੂੰ ਪੂਜਦਾ, ਮੇਰੇ ਸਿੱਖ ਵੀ ਪਰਮੇਸ਼ਵਰ ਨੂੰ ਪੂਜਣਗੇ। ਉਹ ਕੌਣ ਹੈ? ਉਹ ਪਰਮ ਈਸ਼ਵਰ ਹੈ, ਪਰਮਾਤਮਾ, ਅਕਾਲ ਪੁਰਖ, ਨਿਰੰਕਾਰ, ਸਰਵ ਵਿਆਪੀ ਪਰਮਾਤਮਾ। ਤੇ ਅੰਤ ਨੂੰ ਵੀ ਉਹੀ ਪਰਿਪੂਰਨ ਹੋਏਗਾ ਜੀ।
ਸਿਮਰੰਤ ਸੰਤ ਸਰਵਤਰ ਰਮਣ ਨਾਨਕ ਨਾਨਕ ਅਗਨਾਸਨ ਜਗਦੀਸ਼ਰ।
ਸਿਮਰੰਤ ਨਾਮ ਸਿਮਰਨ ਦਾ ਸਿਮਰਨ ਸਾਧ ਸਿੰਘ ਜੀ ਹੋਰ ਹੁੰਦਾ ਹੈ, ਜਾਪ ਹੋਰ ਹੁੰਦਾ ਹੈ। ਅਸੀਂ ਕਈ ਵਾਰ ਜਾਪ ਨੂੰ ਸਿਮਰਨ ਕਹਿ ਦਿੰਦੇ ਹਾਂ ਜਾਂ ਸਿਮਰਨ ਨੂੰ ਜਾਪ ਕਹਿ ਦਿੰਦੇ ਹਾਂ। ਜਾਪ ਹੁੰਦਾ ਜਿਹੜਾ ਬੁੱਲਾਂ ਦੇ ਨਾਲ ਜਪਿਆ ਜਾਏ, ਜਿਹਦੇ ਚ ਜੀਵ ਹਿੱਲੇ ਉਹ ਜਾਪ ਹੈ। ਸਿਮਰਨ ਹੁੰਦਾ ਜਿਹਦੇ ਚ ਕੇਵਲ ਮਨ ਹੀ ਹਿੱਲੇ, ਜ਼ਬਾਨ ਨਾ ਹਿੱਲੇ, ਉਹਨੂੰ ਕਹਿੰਦੇ ਮਨ ਮਹਿ ਸਿਮਰਨ ਕਰਿਆ। ਸਿਮਰਨ ਕੀ ਹੈ? ਕਿਸੇ ਚੀਜ਼ ਦੀ ਯਾਦ। ਤੇ ਇਸ ਕਰਕੇ ਮਹਾਰਾਜ ਕਹਿੰਦੇ ਸਿਮਰੰਤ ਉਹਨੂੰ ਮਨ ਦੇ ਨਾਲ ਸਿਮਰਨ ਕੌਣ ਕਰਦੇ ਨੇ? ਬੈਖਰੀ ਤੋਂ ਮੱਧਮ, ਮੱਧਮਾ ਤੋਂ ਪਸੰਤੀ, ਪਸੰਤੀ ਤੋਂ ਪਰਾ ਵਿੱਚ ਜਿਨ੍ਹਾਂ ਦਾ ਜਾਪ ਚਲਿਆ ਗਿਆ ਉਹ ਫਿਰ ਸਿਮਰਨ ਕਰਦੇ। ਸਿਮਰੰਤ ਕੌਣ? ਸੰਤ ਜਾਨ। ਸੰਤ ਸਰਵਤਰ ਰਮਣ, ਸੰਤ ਜਾਨ ਉਹ ਸਰਵਤਰ ਸਾਰਿਆਂ ਵਿੱਚ ਜੋ ਰਮਿਆ ਹੋਇਆ ਹੈ ਉਹਦਾ ਜਾਪ ਕਰਦੇ ਨੇ। ਤੇ ਮਹਾਰਾਜ ਸਾਹਿਬ ਦੇ ਨਾਨਕ ਅਗਨਾਸਨ ਜਗਦੀਸ਼ਰ ਹੈ। ਅਗ ਨਾਮ ਪਾਪਾਂ ਦਾ ਹੈ, ਉਹਨਾਂ ਦਾ ਨਾਸ਼ ਕਰਨ ਵਾਲਾ ਜਗਤ ਦਾ ਈਸ਼ਵਰ, ਜਗਦੀਸ਼ਰ, ਜਗਦੀਸ਼ਰ, ਜਗਤ ਦਾ ਈਸ਼ ਉਹ ਪਰਮਾਤਮਾ ਵਾਹਿਗੁਰੂ ਹੈ। ਉਹਦਾ ਨਾਮ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰਾਇਆ। ਹਾਂਜੀ ਅੱਗੇ ਚਲੋ।
ਵੇਖਣ ਸੁਣਨ ਸੁਣਾਵਨ ਮਨ ਮਹਿ ਦ੍ਰਿੜੀਐ ਸਾਚ।
ਮਹਾਰਾਜ ਕਹਿੰਦੇ ਭਾਈ ਜਿੱਥੇ ਵੀ ਐ ਗੁਰਸਿੱਖਾ, ਜਿੱਥੇ ਤੱਕ ਤੇਰੀ ਦ੍ਰਿਸ਼ਟੀ ਜਾਵੇ ਤੈਨੂੰ ਸੱਚ ਹੀ ਦਿਸਣਾ ਚਾਹੀਦਾ। ਏਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਜੇ ਅਸੀਂ ਗੁਰਬਾਣੀ ਦੀ ਗੱਲ ਮੰਨ ਲਈਏ, ਸਾਡਾ ਆਪਣਿਆਂ ਨਾਲ ਤਾਂ ਝਗੜਾ ਮੁੱਕੇਗਾ ਹੀ ਮੁੱਕੇਗਾ, ਸਾਡਾ ਤਾਂ ਗਵਾਂਢੀ ਨਾਲ ਵੀ ਝਗੜਾ ਨਹੀਂ ਰਹੇਗਾ। ਬੁਰਾ ਭਲਾ ਟਿਚਰ ਆਖਦਾ, ਟਿਚਰ ਹੈ ਦੂਹਮਾ, ਦੁਬਦਾ ਹੈ, ਦੂਆਪਣ ਹੈ। ਦੁਬਦਾ ਵੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਖਵਾਇਆ। ਦੇਖਤ ਦੇਖਤ, ਇੱਕ ਵਿਦਵਾਨ ਮਹਾਂਪੁਰਸ਼ ਕਹਿੰਦਾ ਹੈ, ਦ੍ਰਿਸ਼ਟੀ ਕੈਸੀ, ਦੇਖਤ ਦੇਖਤ ਇਤਨਾ ਦੇਖ, ਮਿਟ ਜਾਏ ਦੁਬਦਾ, ਰਹਿ ਜਾਏ ਏਕ, ਇੱਕੋ ਹੀ ਰਹਿ ਜਾਏ, ਦੂਸਰਾ ਨਾ ਦਿਸੇ। ਜਿਵੇਂ ਭਾਈ ਨੰਦ ਲਾਲ ਨੇ ਕਿਹਾ, ਮੈਨੂੰ ਸਾਰੀ ਜਗ੍ਹਾ ਮੇਰਾ ਗੁਰੂ ਗੋਬਿੰਦ ਸਿੰਘ ਦਿਸਦਾ ਹੈ। ਜਿਵੇਂ ਭਾਈ ਘਨੱਈਏ ਨੇ ਕਿਹਾ, ਮੈਂ ਤਾਂ ਤੇਰੇ ਮੂੰਹ ਵਿੱਚ ਪਾਣੀ ਪਾਉਂਦਾ ਹਾਂ। ਵੇਖਣ ਸੁਣਨ ਸੁਣਾਵਨ, ਸੁਣਨ ਦੇ ਵਿੱਚ ਵੀ ਜੇਤਾ ਸੁਣਨਾ ਤੇ ਤਰਨਾ, ਰੱਬ ਦੀ ਇਹ ਗੱਲ ਸੁਣਨੀ, ਨਿੰਦਾ ਚੁਗਲੀ ਨਾ ਸੁਣਨੀ। ਸੁਣਾਵਨੋ, ਜਦੋਂ ਸੁਣਾਉਣਾ ਤਾਂ ਵੀ ਪਰਮਾਤਮਾ ਦੇ ਨਾਮ ਦੀ ਹੀ ਗੱਲ ਸੁਣਾਉਣੀ ਹੈ। ਮਹਾਰਾਜ ਕਹਿੰਦੇ ਇਹ ਸਭ ਕੁਛ ਕਰਦਿਆਂ ਮਨ ਦੇ ਮਹਿਕੀਏ ਵਿੱਚ ਸੱਚ ਨੂੰ ਦ੍ਰਿੜ ਕਰੀਏ, ਪੱਕਾ ਕਰ ਲੈਣਾ, ਮਜ਼ਬੂਤ ਕਰ ਲੈਣਾ ਹੈ।
ਪੂਰ ਰਹੇ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ।
ਉਹ ਪਰਮੇਸ਼ਵਰ ਵਾਹਿਗੁਰੂ ਪਰਿਪੂਰਨ ਹੈ, ਪੂਰ ਰਹੇ ਹੋ ਸਰਵਤਰ ਕੀ ਸਾਰਿਆਂ ਦੇ ਵਿੱਚ, ਸਾਰਿਆਂ ਦੇ ਸਰੂਪ ਹੈ। ਗੁਰੂ ਸਾਹਿਬ ਜੀ ਉਚਾਰਨ ਕਹਿੰਦੇ ਨਾਨਕ ਹਰ ਰੰਗ ਰਾਚ, ਪਰਮੇਸ਼ਵਰ ਦੇ ਰੰਗ ਵਿੱਚ, ਪ੍ਰੇਮ ਦੇ ਰੰਗ ਵਿੱਚ ਰਚ ਵਿੱਚ ਜਾ, ਤਦਾਕਾਰ ਹੋ ਜਾ।
ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ।
ਸਾਧ ਸਿੰਘ ਜੀ ਪੌੜੀ, ਕਿਉਂਕਿ ਬਾਰ ਨੂੰ ਪੌੜੀਆਂ ਕਹਿੰਦੇ ਨੇ, ਉਹ ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਤੇ ਸ਼ੁਰੂ ਵਿੱਚ, ਬਾਕੀ ਪੌੜੀ ਦੇ ਅਰਥ ਉਹ ਕੱਲ ਦੇ ਕਥਾ ਵਿੱਚ ਹੋ ਜਾਣਗੇ, ਕਿਉਂਕਿ ਹੁਣ ਸਮਾਂ ਆਗਿਆ ਨਹੀਂ ਦੇਗਾ, ਸ਼ਬਦ ਪੂਰਾ ਕਰ ਰਹੀ, ਹੋਰ ਵੀ ਕਾਰਜ ਮਹਾਰਾਜ ਨੇ ਬਖਸ਼ਿਆ ਉਹ ਵੀ ਕਰਨਾ ਹੈ। ਪੌੜੀ ਹਰ ਏਕ ਨਿਰੰਜਨ ਗਾਈਐ, ਇੱਕ ਵਾਹਿਗੁਰੂ ਪਰਮੇਸ਼ਰ ਨਿਰਜਮ ਅੰਜਨ ਨਿਰੰਜਨ। ਅੰਜਨ ਨਾਮ ਸੁਰਮੇ ਦਾ ਹੈ, ਸੁਰਮਾ ਨਾਮ ਕਾਲਸ ਦਾ ਹੈ, ਸੁਰਮੇ ਚ ਕਾਲਸ ਹੁੰਦੀ ਹੈ। ਮਾਇਆ ਅੰਜਨ ਰੂਪ ਹੈ, ਜਾਨੇ ਕਾਲਸ ਰੂਪ ਹੈ, ਇਹ ਕਾਜਲ ਕੋਠਰੀ ਹੈ ਸਾਰਾ ਸੰਸਾਰ। ਜਿਹੜਾ ਵੀ ਇਹਦੇ ਵਿੱਚ ਆ ਗਿਆ ਮੂੰਹ ਸਿਰ ਕਾਲਾ ਹੋ ਜਾਂਦਾ ਹੈ, ਪਰ ਕੁਛ ਐਸੇ ਨੇ ਜਿਹੜੇ ਨਿਰਮਲ ਵਰਨ ਬਣੇ ਹੋ ਰਹੇ, ਉਹ ਚਿੱਟੇ ਦੁੱਧ